ਸਤਨਾਮ ਧੰਨ ਵਾਖੇ ਗੁਰੂ ਸਾਹਿਬ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਆਪ ਜੀ ਭਾਵਨਾ ਸ਼ਰਧਾ ਔਰ ਅਕੀਦਤ ਨਾਲ ਮਨਾ ਰਹੇ ਹੋ। ਰਾਤ ਦੇ ਦੀਵਾਨ ਦੀ ਆਰੰਭਤਾ ਕੀਤੀ ਸੀ, ਪਰ ਜੋ ਕੁਛ ਪਰਮੇਸ਼ਵਰ ਨੂੰ ਪਾਉਂਦਾ ਹੈ, ਭਾਵਾਂ ਕਈ ਵਾਰੀ ਆਪਣੇ ਮਨ ਵਿੱਚ ਅਨੇਕਾਂ ਖਿਆਲ ਉਪਜਦੇ ਨੇ ਵੀ ਇਹ ਕਿਉਂ, ਪਰ ਇੱਕ ਗੱਲ ਯਾਦ ਰੱਖੀਏ, ਸਿੱਖੀ ਦਾ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਲੈਸਨ ਹੀ ਇਹ ਵੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਦਰਿਆ ਪਾਣੀ ਦਾ ਭਰ ਕੇ ਵਗ ਰਿਹਾ ਸੀ, ਸਿਰਫ ਇੱਕ ਦੋ ਖਿੰਨ ਕਹਿ ਕੇ ਆਪਾਂ ਰਾਤ ਵਾਲਾ ਹੀ ਵਿਸ਼ਾ ਦੁਬਾਰਾ ਸ਼ੁਰੂ ਕਰੀਏ। ਪਾਣੀ ਦਰਿਆ ਦੇ ਕਿਨਾਰਿਆਂ ਨੂੰ ਤੋੜ ਚੁੱਕਾ ਹੈ, ਪਿੰਡ ਵਿੱਚ ਪ੍ਰਵੇਸ਼ ਕਰਨ ਲੱਗਾ ਅਤੇ ਉਸ ਮਹਾਨ ਮਹਾਂਪੁਰਸ਼ ਨੂੰ ਜਿਹਦੀ ਜ਼ਬਾਨ ਤੋਂ ਬੋਲੇ ਹੋਏ ਬੋਲ ਸ਼ੱਕਰ ਵਰਗੇ ਮਿੱਠੇ ਨੇ, ਬਾਬਾ ਫਰੀਦ ਸਾਹਿਬ ਨੂੰ ਜਾ ਕੇ ਕਿਹਾ ਕਿ ਤੁਹਾਡੀ ਤਾਂ ਅੱਲਾਹ ਨਾਲ ਰੱਬ ਨਾਲ ਸਾਂਝ ਹੈ, ਕੀ ਇਸ ਪਿੰਡ ਵਿੱਚ ਪੈਂਦੇ ਹੋਏ ਇਸ ਦਰਿਆ ਦੇ ਬਹਾਵ ਨੂੰ ਤੁਸੀਂ ਰੋਕ ਨਹੀਂ ਸਕਦੇ? ਉੱਥੇ ਫਿਰ ਬਾਬਾ ਜੀ ਨੇ ਇੱਕ ਬਚਨ ਕਿਹਾ ਹੈ, ਕਹਿਣ ਲੱਗੇ ਦਰਿਆ ਨੂੰ ਖਲੋ ਕੇ ਉਹਦੇ ਸਾਹਮਣੇ ਆਵਾਜ਼ ਦੇ ਕੇ ਕਿਹਾ, ਕੰਧੀ ਵਹਿਣ ਨਾ ਢਾਏ। ਇਹ ਦਰਿਆ ਜੇ ਤੇਰੇ ਅੰਦਰ ਅੱਜ ਪਾਣੀ ਆ ਗਿਆ, ਜੋਸ਼ ਆ ਗਿਆ, ਕਿਉਂ ਕਿਨਾਰਿਆਂ ਨੂੰ, ਕੰਧੀ ਦਾ ਅਰਥ ਹੈ ਕਿਨਾਰਿਆਂ ਨੂੰ ਕਿਉਂ ਢਾਨਾ ਪਿਆ, ਕੰਧੀ ਵਹਿਣ ਨਾ ਢਾਏ ਤਉ ਪੀ ਲੇਖਾ ਦੇਵਣਾ। ਅਤੇ ਉਸ ਵਗਦੇ ਹੋਏ ਦਰਿਆ ਨੇ ਕਿਹਾ, ਕਹਿਣ ਲੱਗਾ ਮੇਰੇ ਆਪਣੇ ਹੱਥ ਵਿੱਚ ਕੁਛ ਵੀ ਨਹੀਂ, ਜਿੱਧਰ ਰੱਬ ਰਜ਼ਾਏ ਵਹਿਣ ਤੰਦਾਉਂ ਗਉਂ ਕਰੇ। ਜਿੱਧਰ ਰੱਬ ਮੈਨੂੰ ਲੈ ਕੇ ਜਾਂਦਾ ਪਿਆ ਮੇਰੇ ਆਪਣੇ ਹੱਥ ਵਿੱਚ ਕੁਛ ਹੈ? ਕਿਉਂਕਿ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਭੈ ਵਿੱਚ ਚੱਲੈ ਲੱਖ ਦਰਿਆ, ਦਰਿਆ ਦੇ ਹੱਥ ਵਿੱਚ ਵੀ ਕੁਛ ਨਹੀਂ ਉਹਦੀ ਰਜ਼ਾ। ਖੈਰ ਆਪ ਜੀ ਨੇ ਗੁਰੂ ਸਵਾਰਿਆਂ ਤੋਂ, ਭਾਈ ਸਾਹਿਬ ਭਾਈ ਜੋਰਾਵਰ ਸਿੰਘ ਜੀ ਖੂਣਾ ਤੋਂ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਪ੍ਰਮਾਣਾ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਆਸਾ ਕੀ ਵਾਰ ਦੇ 6 ਸ਼ਲੋਕ, 6 ਸ਼ੰਤ, ਇਉਂ ਕਹਿ ਲਈਏ 6 ਪੌੜੀਆਂ, ਕਿਉਂਕਿ ਵਾਰ ਦੀ ਬਣਤਰ ਹੀ ਕੇਵਲ ਪੌੜੀਆਂ ਹੈ, ਆਪ ਨੇ ਸਰਵਣ ਕੀਤੀ ਹੈ। ਆਓ ਆਪ ਟਿਕ ਕੇ ਬੈਠਣਾ। ਇਸੇ ਤਰ੍ਹਾਂ ਹੀ ਰਾਤ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਅੰਮ੍ਰਿਤ ਬਾਣੀ ਹੈ ਇਹ ਕਿਹੜੇ ਕਿਹੜੇ ਵੇਲਿਆਂ 'ਤੇ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਹਿਰਦੇ 'ਤੇ ਅਵਤਰਨ ਹੁੰਦੀ ਰਹੀ। ਬਾਣੀ ਅਸਲ ਵਿੱਚ ਹੈ ਕੀ ਹੈ, ਇਸ ਬਾਣੀ ਦੇ ਪ੍ਰਕਾਸ਼ ਹੋਣ ਦਾ ਕਿਹੜਾ ਕਿਹੜਾ ਵੇਲਾ ਸੀ, ਆਓ ਉਸੇ ਵਿਚਾਰ ਨੂੰ ਫਿਰ ਦੁਬਾਰਾ ਆਪਾਂ ਪ੍ਰਾਰੰਭ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਹੈ, ਸੱਚੇ ਪਾਤਸ਼ਾਹ ਅਸੀਂ ਮੂਰਖ ਹਾਂ, ਆਪ ਕਿਰਪਾ ਕਰੋ ਵਿੱਚ ਵਰਤੋ, ਸਾਡੇ ਖਿੰਡੇ ਹੋਏ ਮਨ ਨੂੰ ਇਕਾਗਰਤਾ ਬਖਸ਼ੋ, ਸੁਣਨ ਵਾਲਿਆਂ ਦੇ ਅੰਦਰ ਨੂੰ ਭਾਵਨਾ ਦੀ ਦਾਤ ਬਖਸ਼ੋ, ਆਪ ਸੰਗਤ ਬਖਸ਼ੋ ਆਸੀਸ, ਔਰ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਬਾਣੀ ਨੂੰ ਵੱਖ ਵੱਖ ਨਾਵਾਂ ਦੇ ਨਾਲ ਹਜ਼ੂਰ ਨੇ ਸੰਬੋਧਨ ਕੀਤਾ, ਵੱਖ ਵੱਖ ਵਿਸ਼ੇਸ਼ਣ ਲਾਏ ਬਾਣੀ ਨਾਲ। ਹਜ਼ੂਰ ਨੇ ਖਸਮ ਦੀ ਬਾਣੀ ਕਿਹਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ, ਖਸਮ ਕੀ ਬਾਣੀ। ਦੂਸਰਾ ਬਚਨ ਕਿਹਾ, ਧੁਰ ਕੀ ਬਾਣੀ ਆਈ, ਧੁਰ ਦੀ ਬਾਣੀ। ਤੀਸਰਾ ਬਚਨ ਕਿਹਾ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਚੌਥਾ ਬਚਨ ਕਿਹਾ ਕਿ ਗਾਵੋ ਸੱਚੀ ਬਾਣੀ, ਧੁਰ ਕੀ ਬਾਣੀ, ਸੱਚੀ ਬਾਣੀ, ਖਸਮ ਕੀ ਬਾਣੀ, ਸਾਧ ਬਾਣੀ। ਇਹ ਸਾਰੇ ਹਜ਼ੂਰ ਨੇ ਅੰਮ੍ਰਿਤ ਬਾਣੀ ਲਈ ਵੱਖ ਵੱਖ ਜਿਹੜੇ ਸ਼ਬਦ ਨੇ ਬਾਣੀ ਦੇ ਨਾਲ ਜੋੜੇ। ਪਰ ਇਹ ਬਾਣੀ ਆਈ ਕਿਵੇਂ? ਆਪਾਂ ਸਿਰਫ ਅੱਜ ਪੜ੍ਹਨਾ ਹੈ, ਵੇਖਣਾ ਹੈ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿਹੜੇ ਕਿਹੜੇ ਸਮਿਆਂ 'ਤੇ ਬਾਣੀ ਆਈ, ਅਤੇ ਬਾਣੀ ਆਈ ਕਿੰਨਾ ਖਿਰਦਿਆਂ ਵਿੱਚ। ਇੱਕ ਆਰੰਭ ਵਿੱਚ ਮੈਂ ਬੇਨਤੀ ਆਪ ਜੀ ਦੇ ਸਮਕਸ਼ ਕਰਾਂ, ਇਹ ਅੰਮ੍ਰਿਤ ਬਾਣੀ ਨਾ ਤਾਂ ਸ਼ਾਸਤਰਕਾਰਾਂ ਦੀ ਹੈ, ਇਸ ਸ਼ਬਦ ਨੂੰ ਸਮਝਿਓ, ਨਾ ਇਹ ਵਿਦਵਾਨ ਪੰਡਤਾਂ ਦੀ ਹੈ, ਨਾ ਇਹ ਕਥਾ ਭਾਵਨਾ ਨਾਲ ਵਿਚਾਰਾਂ ਕਰਨ ਵਾਲੇ ਵਿਦਵਾਨਾਂ ਦੀ ਹੈ। ਸੱਚ ਜਾਣੋ, ਇਹ ਅੰਮ੍ਰਿਤ ਬਾਣੀ ਤਾਂ ਉਹਨਾਂ ਗੁਰਮੁਖ ਹਿਰਦਿਆਂ ਵਿੱਚੋਂ ਆਈ ਹੈ, ਉਹਨਾਂ ਅਨਭਵੀ ਹਿਰਦਿਆਂ ਵਿੱਚੋਂ ਆਈ ਹੈ, ਜਿਨ੍ਹਾਂ ਕੋਲ ਸ਼ਾਇਦ ਦੁਨੀਆਂ ਦੀ ਤਲੀਮ ਇਤਨੀ ਨਹੀਂ ਸੀ, ਪਰ ਜਦੋਂ ਰੱਬ ਨਾਲ ਜੁੜ ਗਏ ਤਾਂ ਖਲ ਵਾਹਣ ਵਾਲੇ ਧੰਨੇ ਅੰਦਰ ਵੀ ਅੰਮ੍ਰਿਤ ਬਾਣੀ ਆ ਗਏ। ਜਦੋਂ ਪਰਮਾਤਮਾ ਨਾਲ ਜੁੜੇ ਤਾਂ ਜੋੜੇ ਗੰਢਣ ਵਾਲੇ, ਮਰੇ ਪਸ਼ੂ ਢੋਣ ਵਾਲੇ ਬਾਬੇ ਰਵਿਦਾਸ ਅੰਦਰ ਜੀ ਬਾਣੀ ਆ ਗਈ। ਜਦੋਂ ਪਰਮਾਤਮਾ ਨਾਲ ਜੁੜੇ ਤਾਂ ਬਾਬਾ ਨਾਮਦੇਵ ਜੀ ਵਰਗੇ ਕੱਪੜੇ ਸੀਣ ਵਾਲੇ ਗੁਰਮੁਖ ਅੰਦਰ ਬਾਣੀ ਆ ਗਈ। ਇੱਥੇ ਬਸ ਨਹੀਂ, ਜਦੋਂ ਰੱਬ ਦੇ ਚਰਨਾਂ ਨਾਲ ਜੁੜੇ ਤਾਂ ਸਾਰੀ ਜ਼ਿੰਦਗੀ ਮਾਸ ਵੇਚਣ ਵਾਲੇ ਬਾਬੇ ਸਦਨੇ ਦੇ ਅੰਦਰ ਵੀ ਧੁਰ ਕੀ ਬਾਣੀ ਆ ਗਈ। ਕੇਵਲ ਇਹ ਪੰਡਿਤ ਵਿਦਵਾਨ ਜਾਂ ਵਾਚਕ ਗਿਆਨੀਆਂ ਦੇ ਬਚਨ ਨਹੀਂ, ਇਹ ਧੁਰ ਕੀ ਬਾਣੀ, ਖਸਮ ਕੀ ਬਾਣੀ, ਰੱਬੀ ਬਾਣੀ, ਇਲਾਹੀ ਬਾਣੀ, ਅਕਾਲੀ ਬਾਣੀ ਕੇਵਲ ਉਹਨਾਂ ਖਿਰਦਿਆਂ ਵਿੱਚ ਆਈ ਜਿਹੜੇ ਤਨ ਕਰਕੇ ਮਨੁੱਖ ਜਾਪਦੇ ਸਨ, ਪਰ ਅੰਦਰ ਉਹ ਅਕਾਲ ਦੇ ਨਾਲ ਇੱਕਮਿਕ ਹੋ ਚੁੱਕੇ ਸਨ, ਉਹਨਾਂ ਅੰਦਰ ਬਾਣੀ ਆਈ। ਬਾਬਾ ਕਬੀਰ ਸਾਹਿਬ ਜੀ ਨੇ ਇਹ ਬਾਣੀ ਕਿਵੇਂ ਆਈ, ਕਿਵੇਂ ਉਹਨਾਂ ਦੇ ਹਿਰਦੇ ਵਿੱਚ ਪ੍ਰਕਾਸ਼ ਹੋਇਆ? ਕਰੋੜਾਂ ਲੋਕ ਸਨ ਉਸ ਵੇਲੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਅਸੀਂ ਸਿਰਫ ਪ੍ਰਕਾਸ਼ ਤਾਂ ਗੱਲ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਸਭ ਤੋਂ ਪੁਰਾਣੇ ਭਗਤ ਨੇ, ਜਿਨ੍ਹਾਂ ਦੇ ਅੰਮ੍ਰਿਤ ਬਚਨ ਨੇ, ਦੇਖੋ ਜਪਣ ਵਾਲੇ ਪੁਰਾਣੇ ਭਗਤ ਨੇ ਧਰੂ, ਪ੍ਰਹਿਲਾਦ, ਅਜਾਮਲ ਵਰਗਿਆਂ ਦਾ ਜ਼ਿਕਰ ਹੈ, ਪਰ ਜਿਨ੍ਹਾਂ ਨੇ ਆਪਣੀ ਰਸਨਾ ਤੋਂ ਬਾਣੀ ਉਚਾਰਨ ਕੀਤੀ, ਸਭ ਤੋਂ ਪੁਰਾਤਨ ਭਗਤ ਨੇ ਬਾਬਾ ਫਰੀਦ ਜੀ, ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਸ਼ਬਦ ਨੇ, ਉਹਨਾਂ ਤੋਂ ਇਲਾਵਾ ਸ਼ਲੋਕ ਨੇ। ਬਾਬਾ ਫਰੀਦ ਸਾਹਿਬ ਦਾ ਜਨਮ 1173 ਦਾ ਹੈ। 1173 ਤੋਂ ਲੈ ਕੇ 1604 ਤੱਕ ਦਾ ਜੋ ਰੱਬੀ ਗਿਆਨ ਸੀ, ਉਹ ਮੇਰੇ ਗੁਰੂ ਅਰਜਨ ਦੇਵ ਜੀ ਨੇ ਇੱਕ ਥਾਂ 'ਤੇ ਇਕੱਤਰ ਕਰ ਦਿੱਤਾ। ਸਭ ਤੋਂ ਪੁਰਾਤਨ ਭਗਤ ਨੇ ਬਾਬਾ ਫਰੀਦ ਜੀ। ਹੁਣ ਇਹਨਾਂ ਮਹਾਂਪੁਰਸ਼ਾਂ ਨੇ ਅੰਮ੍ਰਿਤ ਬਾਣੀ ਵਿੱਚ ਇਹ ਉਦਾਹਰਨਾਂ ਵੀ ਦਿੱਤੀਆਂ ਕਿ ਇਹ ਬਾਣੀ ਕਦੋਂ ਆ ਗਈ, ਕਿਵੇਂ ਆਈ। ਕਬੀਰ ਸਾਹਿਬ ਦਾ ਇੱਕ ਸ਼ਬਦ ਹੈ, ਹੋ ਸਕਦਾ ਆਪ ਗੁਰਮੁਖਾਂ ਨੇ ਕਈ ਵਾਰੀ ਉਹ ਕੀਰਤਨ ਵੀ ਸਰਵਣ ਕੀਤਾ ਹੋਣਾ। ਸੱਚ ਜਾਣੋ, ਉਹ ਸ਼ਬਦ ਨੂੰ ਪੜ੍ਹੋ ਅਤੇ ਉਹ ਸ਼ਬਦ ਦੀ ਵਿਆਖਿਆ ਜੋ ਹੈ, ਉਹ ਸ਼ਬਦ ਦਾ ਸਿਧਾਂਤ ਜੋ ਹੈ, ਉਹ ਦਰਸਾਉਂਦਾ ਹੈ ਕਿ ਅੰਮ੍ਰਿਤ ਬਾਣੀ ਆਈ ਕਿਵੇਂ। ਬਾਬਾ ਜੀ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ ਏਕ ਜੋਤ ਏਕਾ ਮਿਲੀ, ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ। ਹੁਣ ਇੱਥੇ ਦੋ ਸ਼ਬਦ ਆਏ ਨੇ, ਏਕ ਜੋਤ ਏਕਾ ਮਿਲੀ। ਹੁਣ ਏਕ ਜੋਤ ਅਤੇ ਏਕਾ ਮਿਲੀ, ਇਹਨੂੰ ਥੋੜ੍ਹਾ ਜਿਹਾ ਸਮਝਣਾ ਪਏਗਾ। ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਖੋਏ, ਜਿੱਤ ਘੱਟ ਨਾਮ ਨਾ ਉਪਜੈ, ਫੂਟ ਮਰੈ ਜਨ ਸੋਏ। ਏਕ ਜੋਤ ਦਾ ਅਰਥ ਹੈ ਜਦੋਂ ਇੱਕ ਜੀਵ ਆਤਮਾ, ਏਕ ਜੋਤ ਦਾ ਅਰਥ ਹੈ ਜਦੋਂ ਇੱਕ ਭਗਤ ਦੀ ਅੰਦਰ ਦੀ ਜੋਤ, ਏਕ ਜੋਤ ਦਾ ਅਰਥ ਹੈ ਬਾਣੀ ਉਚਾਰਨ ਕਰਨ ਵਾਲੇ ਦਾ ਅੰਦਰ ਏਕਾ ਮਿਲੀ। ਏਕਾ ਮਿਲੀ ਦਾ ਆਖਰੀ ਅਰਥ ਕਰਾਂਗੇ ਇੱਕ ਓਅੰਕਾਰ ਨਾਲ ਮਿਲ ਗਏ। ਇਹ ਵੀ ਅਰਜ਼ ਮੈਂ ਕਰਨੀ ਹੈ ਕਿ ਹਰ ਬਾਣੀ ਦੇ ਆਰੰਭ ਵਿੱਚ ਇੱਕ ਓਅੰਕਾਰ ਕਿਉਂ ਹੈ। ਏਕ ਜੋਤ ਏਕਾ ਮਿਲੀ, ਜਿਹੜੀ ਇੱਕ ਵਿੱਚ ਮਿਲ ਗਈ। ਅਤੇ ਸਾਹਿਬ ਕਹਿਣ ਲੱਗੇ ਕਿੰਬਾ ਹੋਏ ਮਖੋਏ, ਕੀ ਦੁਨੀਆਂ ਦੀ ਕੋਈ ਤਾਕਤ ਉਸ ਮਿਲੀ ਹੋਈ ਇੱਕ ਜੋਤ ਨੂੰ ਪਰਮ ਜੋਤ ਤੋਂ ਵਾਹ ਕਰ ਸਕਦੀ ਹੈ। ਕਿੰਬਾ ਹੋਏ ਮਖੋਏ ਦਾ ਅਰਥ ਬਿਲਕੁਲ ਨਹੀਂ, ਜਿਹੜੀ ਜੋਤ ਮਿਲ ਗਈ, ਸੱਚ ਜਾਣੋ ਉਸ ਜੋਤ ਨੂੰ ਕੋਈ ਵੱਖ ਕਰ ਨਹੀਂ ਸਕਦਾ। ਇੱਕ ਜੋਤ ਉਸ ਪਰਮ ਜੋਤ ਵਿੱਚ ਲੀਨ ਹੋ ਗਈ। ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਖੋਏ, ਅਤੇ ਨਾਲ ਬਖਸ਼ਿਸ਼ ਕੀਤੀ ਉਹਨੇ, ਜਿੱਤ ਘੱਟ ਨਾਮ ਨਾ ਉਪਜੈ, ਫੂਟ ਮਰੈ ਜਨ ਸੋਏ। ਜਿਸ ਘੱਟ ਵਿੱਚ ਨਾਮ ਨਹੀਂ ਉਪਜਿਆ, ਨਾਮ ਨਹੀਂ ਪੈਦਾ ਹੋਇਆ, ਕਹਿਣ ਲੱਗੇ ਉਹਦਾ ਤਨ ਫਟ ਕਿਉਂ ਨਾ ਗਿਆ। ਜਿੱਤ ਘੱਟ ਨਾਮ ਨਾ ਉਪਜੈ, ਫੂਟ ਮਰੈ ਜਨ ਸੋਏ। ਅਤੇ ਕਬੀਰ ਜੀ, ਏਕ ਜੋਤ ਏਕਾ ਕਿਵੇਂ ਮਿਲ ਗਈ? ਕਹਿਣ ਲੱਗੇ ਸਾਵਲ ਸੁੰਦਰ ਰਾਹ ਮਈਆ, ਮੇਰਾ ਮਨ ਲਾਗਾ ਤੋਹੇ। ਸਾਵਲ ਸੁੰਦਰ ਰਾਹ ਮਈਆ, ਖੇ ਮੇਰੇ ਸਾਂਵਲੇ ਪਰਮਾਤਮਾ, ਖੇ ਮੇਰੇ ਸਾਂਵਲੇ ਪ੍ਰਭੂ ਜੀਓ, ਮੇਰਾ ਮਨ ਤੇਰੇ ਚਰਨਾਂ ਵਿੱਚ ਲੱਗ ਗਿਆ, ਮੇਰਾ ਮਨ ਤੇਰੇ ਚਰਨਾਂ ਵੀ ਜੁੜ ਗਿਆ। ਸਾਵਲ ਸੁੰਦਰ ਰਾਹ ਮਈਆ, ਮੇਰਾ ਮਨ ਲਾਗਾ ਤੋਹੇ। ਹੁਣ ਉੱਥੇ ਉਹਨਾਂ ਨੇ ਅੰਮ੍ਰਿਤ ਬਚਨ ਕਿਹਾ, ਕਹਿਣ ਲੱਗੇ ਜਦੋਂ ਉਸ ਪਰਮਾਤਮਾ ਦੇ ਨਾਲ ਅੰਦਰ ਵਾਲਾ ਮਨ ਲੱਗ ਗਿਆ, ਅੰਦਰ ਵਾਲਾ ਮਨ ਉਸ ਪਰਮਾਤਮਾ ਦੇ ਚਰਨਾਂ ਵੀ ਜੁੜ ਗਿਆ, ਅਤੇ ਜੁੜੇ ਹੋਏ ਅੰਦਰ ਵਿੱਚ ਜਿਹੜਾ ਅਨੁਭਵ ਆਇਆ, ਜੁੜੇ ਹੋਏ ਅੰਦਰ ਵਿੱਚ ਜਿਹੜਾ ਗਿਆਨ ਆਇਆ, ਜੁੜੇ ਹੋਏ ਅੰਦਰ ਦੇ ਅੰਦਰ ਜਿਹੜੇ ਪਰਮਾਤਮਾ ਨੇ ਆਪਣੇ ਪ੍ਰਕਾਸ਼ ਦੀਆਂ ਕਿਰਨਾਂ ਬਖੇਰੀਆਂ, ਅਤੇ ਉਹਨੂੰ ਬਾਬੇ ਕਬੀਰ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ, ਅਤੇ ਵੇਖਣ ਵਾਲੇ ਲੋਕਾਂ ਨੇ, ਸੁਣਨ ਵਾਲੇ ਲੋਕਾਂ ਨੇ ਇੱਕੋ ਗੱਲ ਕਹੀ। ਕਹਿਣ ਲੱਗੇ ਜਾਤ ਦਾ ਜ਼ੁਲਾਹ ਹੈ, ਕੰਮ ਇਹਦਾ ਕੱਪੜੇ ਬੁਨੇ, ਇਹਦੇ ਅੰਦਰ ਪਰਮਾਤਮਾ ਦਾ ਗਿਆਨ ਕਿਵੇਂ ਆ ਗਿਆ। ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮੈਂ ਤੁਕ ਹੋਰ ਅਰਜ਼ ਕਰ ਦੇਣਾ ਵਾਂ, ਰਹਿਣਾ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ, ਕਿਉਂਕਿ ਆਪਾਂ ਬਾਣੀ ਦਾ ਪ੍ਰਕਾਸ਼ ਮਨਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ ਹੈ ਕਿ ਪਰਮਾਤਮਾ ਕਿਸੇ ਦੇ ਬਾਪ ਦੀ ਵਸੀਅਤ ਨਹੀਂ। ਧਿਆਨ ਦਿਆ ਜੇ, ਜਿਵੇਂ ਆਪਾਂ ਜ਼ਮੀਨ ਖਰੀਦਦੇ ਹਾਂ, ਜ਼ਮੀਨ ਮੇਰੇ ਨਾਮ 'ਤੇ ਰਜਿਸਟਰੀ ਹੈ, ਮੈਂ ਮਰਨ ਤੋਂ ਬਾਅਦ ਆਪਣੇ ਬੱਚਿਆਂ ਦੇ ਨਾਮ ਕਰ ਸਕਣਾ ਵਾਂ, ਮੇਰੇ ਤੋਂ ਬਾਅਦ ਮੇਰੇ ਬੱਚੇ ਹੀ ਉਸ ਜ਼ਮੀਨ ਦੇ ਮਾਲਕ ਬਣ ਗਏ, ਦੂਜਾ ਉਸ ਜ਼ਮੀਨ 'ਤੇ ਪੈਰ ਨਹੀਂ ਪਾ ਸਕੇਗਾ। ਰੱਬ ਜਾਇਦਾਦ ਦੀ ਤਰ੍ਹਾਂ, ਮਕਾਨ ਦੀ ਤਰ੍ਹਾਂ, ਦੁਕਾਨ ਦੀ ਤਰ੍ਹਾਂ, ਧਨ ਦੀ ਤਰ੍ਹਾਂ ਕਿਸੇ ਦੀ ਵਸੀਅਤ ਨਹੀਂ। ਪਿਆਰਿਓ, ਜਿਸ ਹਿਰਦੇ ਵਿੱਚ ਵੀ ਭਾਵਨਾ ਪੈਦਾ ਹੋ ਗਈ, ਪਰਮਾਤਮਾ ਉਸੇ ਦਾ ਹੀ ਬਣ ਗਿਆ। ਬਾਬੇ ਰਵਿਦਾਸ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਆਪਨ ਬਾਪੈ ਨਾ ਹੀ ਕਿਸੇ ਕੋ। ਬਾਪੈ ਦਾ ਅਖਰੀ ਅਰਥ ਹੈ ਬਾਪ ਪਿਤਾ। ਪਰਮਾਤਮਾ ਕਿਸੇ ਦੇ ਬਾਪ ਦਾ ਖਰੀਦਿਆ ਹੋਇਆ ਨਹੀਂ। ਇਹ ਕੋਈ ਜ਼ਰੂਰੀ ਨਹੀਂ ਕਿ ਬਾਪ ਦੀ ਵਸੀਅਤ ਪੁੱਤਰ ਨੂੰ ਹੀ ਪਰਮਾਤਮਾ ਦਾ ਨਾਮ ਮਿਲੇ। ਆਪਣ ਬਾਪੈ ਨਾ ਹੀ ਕਿਸੇ ਕੋ। ਮਹਾਰਾਜ ਕਹਿਣ ਲੱਗੇ ਕਿਹਦਾ ਹੈ ਰੱਬ? ਅਤੇ ਉੱਤਰ ਦਿੱਤਾ ਭਾਵਨ ਕੋ ਖਰ ਰਾਜਾ, ਜਿਹਦੇ ਅੰਦਰ ਦੀ ਭਾਵਨਾ ਬਣ ਗਈ ਪਰਮਾਤਮਾ ਉਸੇ ਦਾ ਹੀ। ਕਬੀਰ ਸਾਹਿਬ ਨੇ ਉੱਥੇ ਫਿਰ ਬਚਨ ਕਿਹਾ, ਪੁੱਛਿਆ ਜਦੋਂ ਤੁਹਾਡੇ ਅੰਦਰ ਪ੍ਰਕਾਸ਼ ਹੋਇਆ, ਅੰਦਰ ਬਾਣੀ ਉਤਰੀ, ਇਹ ਕਿਵੇਂ ਬਾਣੀ ਉਤਰ ਗਈ? ਅਗਲੀਆਂ ਤੁਕਾਂ ਵੱਲ ਧਿਆਨ ਦਿਆ ਜੇ। ਕਹਿਣ ਲੱਗੇ ਸਾਧ ਮਿਲੈ ਸਿੱਧ ਪਾਈਐ। ਹੁਣ ਸਾਧ ਦਾ ਅਖਰੀ ਅਰਥ ਇੱਥੇ ਕਰਾਂਗੇ ਗੁਰੂ, ਕਿਉਂਕਿ ਇੱਥੇ ਸਾਧ ਦੇ ਅਰਥ ਗੁਰੂ ਹੀ ਬਣ ਗਏ। ਭਾਵਾਂ ਕਿ ਬਾਣੀ ਵਿੱਚ ਸਾਧ ਸ਼ਬਦ ਬੜੀ ਵਾਰੀ ਆਇਆ ਹੈ, ਅਤੇ ਗੁਰਮੁਖੋ ਜੇ ਅਸੀਂ ਸੰਖੇਪ ਵਿੱਚ ਸਾਧ ਦੀ ਪਰਿਭਾਸ਼ਾ ਪੜ੍ਹਨੀ ਹੋਵੇ ਅਤੇ ਬਹੁਤ ਵਿਸਤਾਰ ਨਾ ਕਰਨਾ ਹੋਵੇ ਅਤੇ ਇੱਕ ਤੁਕ ਵਿੱਚ ਭਾਈ ਗੁਰਦਾਸ ਨੇ ਸਾਧ ਦੀ ਪਰਿਭਾਸ਼ਾ ਦੱਸੀ ਹੈ। ਉਹ ਕਹਿਣ ਲੱਗੇ ਨੌ ਦੁਆਰੇ ਸਾਧ ਸਾਧ ਸਦਾਇਆ। ਹੁਣ ਇਹ ਦੋ ਤੁਕਾਂ ਨੇ, ਸ਼ਬਦ ਨੇ ਸਾਧ ਸਾਧ ਸਦਾਇਆ। ਪਹਿਲਾ ਬਚਨ ਹੈ ਨੌ ਦੁਆਰੇ ਸਾਧ, ਜਿਸ ਨੇ ਆਪਣੇ ਨੌ ਦਰਵਾਜ਼ਿਆਂ ਨੂੰ ਸਾਧ ਲਿਆ, ਕਾਬੂ ਪਾ ਲਿਆ, ਸਾਧ ਸਦਾਇਆ। ਹਕੀਕਤ ਵਿੱਚ ਸਾਧ ਹੋਵੇ ਜਿਹਨੂੰ ਆਪਣਾ ਆਪ ਸਾਧਨ ਦੀ ਜਾਚ ਆ ਗਈ। ਇੱਥੇ ਸਾਧ ਦਾ ਅਰਥ ਗੁਰੂ। ਕਹਿਣ ਲੱਗੇ ਸਾਧ ਮਿਲੇ, ਜਦੋਂ ਪੂਰਾ ਗੁਰੂ ਮਿਲਿਆ, ਸਿੱਧ ਪਾਈਐ। ਸਿੱਧ ਦਾ ਅਖਰੀ ਅਰਥ ਇੱਥੇ ਵੀ ਸਫਲਤਾ। ਸਾਧ ਮਿਲੇ ਸਿੱਧ ਪਾਈਐ, ਕਿ ਇਹ ਜੋਗ ਕੇ ਭੋਗ, ਕੀ ਜੋਗੀ ਕੀ ਭੋਗੀ। ਜਿੰਨੀ ਦੇਰ ਤੱਕ ਪੂਰਨ ਮੁਰਸ਼ਦ ਪੂਰਾ ਗੁਰੂ ਨਹੀਂ ਮਿਲਦਾ, ਓਨੀ ਦੇਰ ਤੱਕ ਅਧਿਆਤਮਕ ਜੀਵਨ ਦੀ ਕਦੀ ਵੀ ਸਫਲਤਾ ਨਹੀਂ ਮਿਲ ਸਕੇਗੀ। ਸਾਧ ਮਿਲੇ ਸਿੱਧ ਪਾਈਐ, ਕਿ ਇਹ ਜੋਗ ਕੇ ਭੋਗ। ਅਤੇ ਅਗਲਾ ਬਚਨ ਹੈ ਦੋਹੇ ਮਿਲ ਕਾਰਜ ਉਪਜੈ। ਹੁਣ ਦੋ ਕਿਹੜੇ ਨੇ? ਦੋਵੇਂ ਮਿਲ ਕਾਰਜ ਉਪਜੈ ਬਾਣੀ ਕਿਵੇਂ ਆਈ? ਦੋਵੇਂ ਮਿਲ ਕਾਰਜ ਉਪਜੈ, ਦੋਵੇਂ ਦਾ ਅਖਰੀ ਅਰਥ ਹੈ ਇੱਕ ਪਾਸੇ ਚੇਲੇ ਦੀ ਭਾਵਨਾ ਵਾਲੀ ਸੁਰਤ ਹੋਵੇ ਅਤੇ ਦੂਜੇ ਪਾਸੇ ਭਵਜਲ ਤੋਂ ਪਾਰ ਕਰਨ ਵਾਲਾ ਮੁਰਸ਼ਦ ਹੋਵੇ। ਜਦੋਂ ਸੁਰਤ ਸ਼ਬਦ ਵਿੱਚ ਮਿਲੀ, ਇਹਨਾਂ ਦੋਨਾਂ ਦੇ ਸੰਯੋਗ ਨੂੰ ਕਿਹਾ ਜਾਂਦਾ ਰਾਮ ਨਾਮ ਸੰਯੋਗ। ਕਹਿਣ ਲੱਗੇ ਉਸ ਰਾਮ ਨਾਮ ਦੀ ਬਰਕਤ ਨਾਲ ਫਿਰ ਧੁਰ ਕੀ ਬਾਣੀ ਦਾ ਪ੍ਰਕਾਸ਼ ਹਿਰਦੇ 'ਤੇ ਹੋਇਆ। ਸ਼ਬਦ ਨੇ ਸਾਧ ਮਿਲੈ ਸਿੱਧ ਪਾਈਐ, ਕਿ ਇਹ ਜੋਗ ਕੇ ਭੋਗ, ਦੋਵੇਂ ਮਿਲ ਕਾਰਜ ਉਪਜੈ, ਰਾਮ ਨਾਮ ਸੰਯੋਗ। ਅਤੇ ਜਦੋਂ ਉਸ ਮਹਾਂਪੁਰਸ਼ ਦੇ ਅੰਦਰ ਬਾਣੀ ਆਈ ਅਤੇ ਲੋਕਾਂ ਮਜ਼ਾਕ ਕਰਕੇ ਕਿਹਾ ਕਿ ਦੇਖੋ ਜੀ ਇਹ ਬਾਣੀ ਥੋੜ੍ਹਾ ਹੈ, ਇਹ ਤਾਂ ਆਮ ਕਵਿਤਾ ਹੈ। ਮੈਂ ਇੱਕ ਬੇਨਤੀ ਹੋਰ ਕਰਾਂ ਗੁਰਮੁਖੋ, ਬਾਣੀ ਕੇਵਲ ਬਾਹਰ ਦੀ ਕਵਿਤਾ ਨਹੀਂ, ਬਾਣੀ ਕੇਵਲ ਗੀਤ ਨਹੀਂ। ਆਪ ਸਿਆਣੇ ਬਜ਼ੁਰਗ ਮੇਰੇ ਬੈਠੇ ਹੋ, ਇੱਕ ਗੀਤ ਕੋਈ ਸੱਜਣ ਲਿਖਦਾ ਅਤੇ ਗੀਤ ਲਿਖਣ ਵਾਲਾ ਕਮਾਲ ਕਰਦਾ, ਬੜੇ ਸ਼ਬਦ ਡੂੰਘੇ, ਬੜੇ ਸ਼ਬਦ ਗਹਿਰੇ, ਬੜੇ ਸ਼ਬਦ ਭਾਵ ਪੂਰਤ ਲੈ ਕੇ ਉਹ ਗੀਤ ਲਿਖੇ, ਅਤੇ ਗਾਉਣ ਵਾਲਾ ਗਵੱਈਆ ਗੀਤਕਾਰ ਗੀਤ ਲਿਖੇ, ਅਤੇ ਸਿੰਗਰ ਆਪਣੇ ਸੁਰੀਲੇ ਗਲੇ ਨਾਲ ਉਸ ਗੀਤ ਨੂੰ ਗਾ ਦੇ। ਗੀਤ ਕਿੰਨੀ ਕੁ ਦੇਰ ਤੱਕ ਜਿੰਦਾ ਰਹੇਗਾ? ਇੱਕ ਮਹੀਨਾ ਕੋਈ ਗੀਤ ਸੁਣੇਗਾ? ਦੋ ਮਹੀਨੇ ਕੋਈ ਗੀਤ ਸੁਣੇਗਾ? ਪੰਜ ਦਿਨ, ਦਸ ਦਿਨ, ਮਹੀਨਾ, ਸਾਲ, ਇੱਕ ਦਿਨ ਐਸਾ ਆਉਂਦਾ ਕਿ ਬੰਦਾ ਰੋਜ਼ ਰੋਜ਼ ਉਹ ਗੀਤ ਸੁਣ ਕੇ ਅੱਕ ਜਾਂਦਾ ਅਤੇ ਨਾਲ ਕਹਿੰਦਾ ਰਹਿਣ ਦਿਓ, ਇਸ ਗੀਤ ਨੂੰ ਸੁਣ ਸੁਣ ਕੇ ਤਾਂ ਹੁਣ ਮਨ ਵੀ ਅੱਕ ਗਿਆ। ਗੀਤ ਦੀ ਉਮਰ ਕੁਛ ਮਹੀਨੇ ਹੈ, ਪਰ ਇਹ ਗੀਤ ਨਹੀਂ, ਬਾਣੀ ਤਾਂ ਬ੍ਰਹਮ ਕੀ ਵਿਚਾਰ ਹੈ। ਕਰਤਾਰਪੁਰ ਤੋਂ ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕੀਤਾ, ਸਦੀਆਂ ਹੋ ਗਈਆਂ, ਕਰੋੜਾਂ ਸਿੱਖ ਰੋਜ਼ ਪੜ੍ਹਦੇ ਨੇ, ਕਦੀ ਕਿਸੇ ਨੇ ਕਿਹਾ ਰੋਜ਼ ਜਪਜੀ ਸਾਹਿਬ? ਕਿਉਂਕਿ ਸਤਿਗੁਰੂ ਮੇਰਾ ਨਿੱਤ ਨਵਾਂ ਹੈ, ਗੀਤ ਪੁਰਾਣਾ ਹੋ ਜਾਂਦਾ, ਰੱਬੀ ਬਚਨ ਕਦੇ ਵੀ ਪੁਰਾਣੇ ਨਹੀਂ ਹੁੰਦੇ। ਪਰਮਾਤਮਾ ਦਾ ਗੀਤ, ਪਰਮਾਤਮਾ ਦੀ ਸਿਫਤ ਪੁਰਾਣੀ ਨਹੀਂ। ਲੋਕਾਂ ਕਿਹਾ ਕਿ ਕਬੀਰ ਨੇ ਗੀਤ ਉਚਾਰ ਦਿੱਤਾ, ਉਹਨਾਂ ਕਿਹਾ ਲੋਕ ਜਾਣੈ ਇਹੋ ਗੀਤ ਹੈ। ਅਸਲ ਵਿੱਚ ਬਾਣੀ ਆਈ ਜੁੜ ਕੇ, ਉਸ ਮਾਲਕ ਦੇ ਚਰਨਾਂ ਵੀ ਜੁੜ ਕੇ। ਅਤੇ ਗੁਰਮੁਖੋ, ਪਰਮਾਤਮਾ ਨੂੰ ਆਮ ਤੌਰ 'ਤੇ ਜੇ ਕੋਈ ਸਿੱਧਾ ਪਾਉਣ ਦਾ ਯਤਨ ਕਰੇ ਬੜਾ ਬਿਖਮ ਹੈ। ਇੱਕ ਗੁਰਮੁਖਾਂ ਦੇ ਮੈਂ ਬਚਨ ਪੜ੍ਹ ਰਿਹਾ ਸਾਂ, ਉਹ ਕਹਿੰਦਾ ਸਮੁੰਦਰ ਦਾ ਪਾਣੀ ਕੋਈ ਸਿੱਧਾ ਪੀਣ ਦਾ ਯਤਨ ਕਰੇ ਤਾਂ ਸਮੁੰਦਰ ਦਾ ਪਾਣੀ ਪਿਆਸ ਨਹੀਂ ਬੁਝਾਏਗਾ। ਸਮੁੰਦਰ ਦਾ ਪਾਣੀ ਜਿਹੜਾ ਹੈ ਉਹ ਪੀਣ ਦੇ ਨਾਲ ਸਾਡੀਆਂ ਹੱਡੀਆਂ ਤਾਂ ਜ਼ਰੂਰ ਖੁਰਨਗੀਆਂ, ਪਰ ਸਾਡੀ ਪਿਆਸ ਨਹੀਂ ਬੁਝਾਏਗਾ। ਪਰ ਕਹਿੰਦੇ ਨੇ ਕੁਦਰਤ ਨੇ ਇੱਕ ਨੇਮ ਬਣਾਇਆ, ਜਿਹੜਾ ਸਮੁੰਦਰ ਦਾ ਪਾਣੀ ਅੱਤ ਦਾ ਖਾਰਾ ਹੈ, ਜਦੋਂ ਇੱਥੋਂ ਹੀ ਪਾਣੀ ਬੱਦਲ ਬਣ ਕੇ ਉੱਡਿਆ ਤਾਂ ਰੱਬ ਨੇ ਕੈਸੀ ਕਿਰਪਾ ਕਰ ਦਿੱਤੀ। ਨਾ ਤਾਂ ਕੋਈ ਅਸਮਾਨ ਵਿੱਚ ਪਲਾਂਟ ਲਾਇਆ ਕਿ ਜਿਹੜਾ ਇਸ ਖਾਰੇ ਪਾਣੀ ਨੂੰ ਮਿੱਠਿਆਂ ਕਰਦਾ। ਕਹਿਣ ਲੱਗੇ ਬੱਦਲ ਨੇ ਉਸੇ ਪਾਣੀ ਨੂੰ ਖਾਰੇ ਤੋਂ ਮਿੱਠਿਆਂ ਬਣਾ ਦਿੱਤਾ। ਰੱਬ ਨੂੰ ਸਿੱਧਾ ਪਾਣਾ ਅਲੂਣੀ ਸਿੱਲ ਚਿੱਟਣਾ, ਬਸ ਗੁਰੂ ਬੱਦਲ ਬਣ ਕੇ ਆਇਆ, ਉਹਨੇ ਰੱਬ ਦੀਆਂ ਗੱਲਾਂ ਨੂੰ ਬਾਣੀ ਦੇ ਰੂਪ ਵਿੱਚ ਮਿੱਠੀਆਂ ਬਣਾ ਕੇ ਦੇ ਦਿੱਤਾ। ਸਿੱਧਾ ਪਾਣਾ ਮੁਸ਼ਕਲ ਹੈ, ਖਿਮਾ ਕਰਿਓ, ਤਾਂ ਹੀ ਗੁਰਪ੍ਰਸਾਦ ਵਾਰ ਵਾਰ ਆਉਣਾ ਹੈ। ਹਜ਼ੂਰ ਨੇ ਕਿਹਾ ਲੋਕ ਜਾਣੈ ਇਹੋ ਗੀਤ ਹੈ, ਪਰ ਇਹ ਗੀਤ ਨਹੀਂ, ਇਹ ਤੋਂ ਬ੍ਰਹਮ ਵਿਚਾਰ, ਇਹ ਤਾਂ ਪਰਮਾਤਮਾ ਨਾਲ ਇੱਕ ਮਿੱਕ ਹੋ ਕੇ ਉਚਾਰਨ ਕੀਤੇ ਹੋਏ ਬ੍ਰਹਮ ਦੇ ਬਚਨ ਨੇ। ਇਹ ਤੋਂ ਬ੍ਰਹਮ ਵਿਚਾਰ ਜਿਉਂ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਹਰ, ਜਿਵੇਂ ਕਾਸ਼ੀ ਦੀ ਧਰਤੀ 'ਤੇ ਤਾਰਕ ਮੰਤਰ ਦਿੱਤਾ ਜਾਏ ਅਤੇ ਇਹ ਮਨੌਤ ਹੈ, ਬੰਦਾ ਤਰ ਜਾਂਦਾ। ਕਹਿਣ ਲੱਗੇ ਭਰੋਸਾ ਕਰੀ, ਇਹ ਬਾਣੀ ਕੇਵਲ ਇੱਕ ਫਿਰਕੇ ਲਈ ਨਹੀਂ। ਚੇਤੇ ਰੱਖਿਓ ਗੁਰਮੁਖੋ, ਬਾਣੀ ਮਤ ਸਮਝੇ ਕੇਵਲ ਸਿੱਖ ਲਈ। ਮੈਨੂੰ ਬਖਸ਼ ਦਿਆ ਜੇ, ਕੋਈ ਗਾਵੈ ਕੋ ਸੁਣੈ, ਕੋਈ ਇਸ ਬਾਣੀ ਨੂੰ ਗਾ ਲੈ, ਕੋਈ ਇਸ ਬਾਣੀ ਨੂੰ ਭਾਵਨਾ ਨਾਲ ਸੁਣ ਲੈ। ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜਿਉਂ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ, ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ। ਅਤੇ ਕਬੀਰ ਸਾਹਿਬ ਜੇ ਕੋਈ ਗਾਏਗਾ ਅਤੇ ਸੁਣੇਗਾ ਮਿਲੇਗਾ ਕੀ? ਕਹਿਣ ਲੱਗੇ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਕੋਈ ਸ਼ੱਕ ਨਾ ਕਰੀ, ਅੰਤ ਸਮੇਂ ਉਹਨੂੰ ਪਰਮ ਗਤੀ ਮਿਲੇਗੀ, ਉਹ ਮੁਕਤ ਹੋਵੇਗਾ। ਆਪ ਤਵੱਜੋ ਦੇਣਾ, ਇੱਕ ਇੱਕ ਕਦਮ ਇੱਕ ਇੱਕ ਸਟੈਪ ਆਪਾਂ ਅੱਗੇ ਤੁਰਨਾ ਹੈ। ਇੱਥੋਂ ਤੱਕ ਮੈਂ ਬੇਨਤੀ ਕੀਤੀ ਕਿ ਬਾਣੀ ਇੱਕ ਪਰਮਾਤਮਾ ਵਿੱਚ ਮਿਲੇ ਹੋਏ ਮਹਾਂਪੁਰਸ਼ਾਂ ਦੇ ਹਿਰਦੇ ਦਾ ਚਾਨਣ ਹੈ। ਬਾਣੀ ਏਕ ਜੋਤ ਏਕਾ ਮਿਲੀ ਹੋਏ ਹਿਰਦੇ ਦਾ ਅਨੁਭਵ ਹੈ। ਅਤੇ ਰਾਤ ਮੈਂ ਇੱਕ ਸਬਜੈਕਟ ਆਪ ਜੀ ਦੇ ਸਾਹਮਣੇ ਰੱਖਣ ਦਾ ਯਤਨ ਕਰਨ ਲੱਗਾ ਸਾਂ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਆਗਮਨ 1469 ਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ 1604 ਨੂੰ ਕੀਤਾ ਗਿਆ। 135 ਸਾਲ ਦੇ ਕਰੀਬ ਸਭਾ ਬਣਦਾ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੱਕ ਦਾ। ਕੀ ਮੇਰੇ ਕਿਰਪਾਲੂ ਦਾਤਾ ਜੀ, 135 ਸਾਲ ਗੁਰੂ ਜੋਤ ਵਿਚਰੀ ਪੰਜ ਜਾਮਿਆਂ ਵਿੱਚ, ਕੀ ਇਹ ਪੰਜ ਜਾਮੇ 135 ਸਾਲ ਹਰ ਵੇਲੇ ਜਦੋਂ ਉੱਠਣਾ ਜਦੋਂ ਬੋਲਣਾ ਉਦੋਂ ਹੀ ਬਾਣੀ ਉਚਾਰਦੇ ਸਨ? ਗੁਰਮੁਖੋ ਨਹੀਂ, ਆਪ ਤਵੱਜੋ ਬਖਸ਼ਣਾ, ਹਰ ਵੇਲੇ ਬਾਣੀ ਨਹੀਂ, ਕਿਉਂਕਿ ਬਾਣੀ ਆਉਣ ਦੇ ਜੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਪਾਠ ਕਰਕੇ ਸੋਝੀ ਮਿਲੀ ਹੈ ਕਿ ਚਾਰ ਵਸੀਲੇ ਸਨ ਜਦੋਂ ਧੁਰਕੀ ਬਾਣੀ, ਰੱਬੀ ਬਾਣੀ, ਅਕਾਲੀ ਬਾਣੀ, ਖਸਮ ਕੀ ਬਾਣੀ ਗੁਰੂ ਦੇ ਹਿਰਦੇ ਉੱਤੇ ਆਉਂਦੀ ਸੀ। ਇਹ ਹੀ ਭਗਤਾਂ ਦਾ ਅੰਦਰ ਸੀ ਕਿ ਚਾਰ ਕਿਹੜੇ ਵੇਲੇ ਸਨ ਕਿ ਜਦੋਂ ਬਾਣੀ ਆਉਣੀ। ਅਤੇ ਰਾਤ ਇੱਕ ਮੈਂ ਸ਼ਬਦ ਵਰਤਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਰਮਾਤਮਾ ਦੀਆਂ ਗੱਲਾਂ ਨਹੀਂ ਕਰਦੀ ਕੇਵਲ, ਚੇਤੇ ਰੱਖਿਓ, ਗੁਰੂ ਗ੍ਰੰਥ ਸਾਹਿਬ ਦੀ ਪਰਮਾਤਮਾ ਨਾਲ ਗੱਲਾਂ ਕਰਦੇ। ਟਾਕ ਆਫ ਗੋਡ ਨਹੀਂ, ਟਾਕ ਟੂ ਗੋਡ ਹੈ। ਕੇਵਲ ਪਰਮਾਤਮਾ ਦੀ ਗੱਲ ਨਹੀਂ, ਹਕੀਕਤ ਵਿੱਚ ਕਿ ਮੇਰੇ ਗੁਰੂ ਜੀ ਨੇ ਪਰਮਾਤਮਾ ਨਾਲ ਗੱਲਾਂ ਕੀਤੀਆਂ। ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ। ਇੱਕ ਮੈਂ ਹੋਰ ਛੋਟਾ ਜਿਹਾ ਵਿਸ਼ਾ ਟੱਚ ਕਰਦਾ ਜਾਵਾਂ। ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਕੇਵਲ ਅਨੁਭਵ ਕੀਤਾ ਜਾਂਦਾ ਹੈ। ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਦਿਸਦਾ ਥੋੜ੍ਹਾ, ਆਮ ਤੌਰ 'ਤੇ ਕਿਹਾ ਜਾਂਦਾ ਪਰਮਾਤਮਾ ਅਨੁਭਵੀ ਹੁੰਦਾ ਹੈ, ਪਰਮਾਤਮਾ ਸੁਣਿਆ ਥੋੜ੍ਹਾ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਯਕੀਨ ਕਰਿਓ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਮਾਤਮਾ ਦਿਸਦਾ ਵੀ ਹੈ, ਅਤੇ ਜੇ ਕੋਈ ਗੱਲਾਂ ਕਰਨ ਦੀ ਜਾਚ ਸਿੱਖ ਲਏ ਤਾਂ ਰੱਬ ਉਹਦੇ ਨਾਲ ਗੱਲਾਂ ਵੀ ਕਰਦਾ ਹੈ। ਇੱਕ ਮੈਂ ਪ੍ਰਮਾਣ ਦਿੰਦਾ ਜਾਵਾਂ, ਅਸੀਂ ਇਹ ਬੜੀ ਵਾਰੀ ਪੜ੍ਹਿਆ, ਇਹ ਵਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ। ਹੁਣ ਅਗਲੀ ਤੋਕੇ ਥੋੜ੍ਹਾ ਵੀ ਬਾਬੇ ਧੰਨੇ ਨੂੰ ਕੇਵਲ ਅਨੁਭਵ ਹੋਇਆ, ਕਹਿਣ ਲੱਗੇ ਮਿਲੇ ਪ੍ਰਤੱਖ। ਪ੍ਰਤੱਖ ਦਾ ਅਰਥ ਕੀ ਹੈ? ਪ੍ਰਤੱਖ ਦਾ ਅਰਥ ਹੈ ਜਿਹੜਾ ਬਿਲਕੁਲ ਸਾਖ ਆਤ ਸਾਹਮਣੇ ਆ ਗਿਆ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਪਰਮਾਤਮਾ ਦਿਸਦਾ ਹੈ। ਕਬੀਰ ਜੀ ਨੇ ਕਿਹਾ ਦੋਏ ਦੋਏ ਲੋਚਨ ਪੇਖਾਂ, ਖਉ ਹਰ ਬਿਨ ਔਰ ਨਾ ਦੇਖਾਂ, ਪਰਮਾਤਮਾ ਦਿਸਦਾ ਹੈ। ਵੇਦ ਕਿਤੇਬ ਸੰਸਾਰ ਹਵਾਹੂ ਬਾਰਾਂ, ਨਾਨਕ ਕਾ ਪਾਤਸ਼ਾਹ ਦਿਸ ਹੈ ਜ਼ਹਰਾ। ਪਰਮਾਤਮਾ ਦਿਸਦਾ ਵੀ ਹੈ, ਪਰਮਾਤਮਾ ਗੱਲਾਂ ਵੀ ਕਰਦਾ। ਮੈਂ ਜਿਹੜੀ ਬੇਨਤੀ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪਰਮਾਤਮਾ ਨੂੰ ਆਪਣੇ ਸਾਹਮਣੇ ਦੇਖ ਕੇ ਜਦੋਂ ਗੁਰੂ ਸਾਹਿਬ ਆਪਣੇ ਅੰਦਰ ਦੇ ਰਸ ਵਿੱਚ ਭੇਜਦੇ ਨੇ, ਜਦੋਂ ਆਪਣੇ ਅੰਦਰ ਦੇ ਰਸ ਵਿੱਚ ਓਤ ਪੋਤ ਹੁੰਦੇ ਨੇ, ਜਦੋਂ ਏਕ ਜੋਤ ਏਕਾ ਮਿਲੀ ਹੋ ਜਾਂਦੀ ਹੈ, ਅਤੇ ਜੋ ਕੁਝ ਉਹ ਆਪਣੇ ਇਸ ਅੰਦਰ ਦੇ ਨੇਤਰਾਂ ਨਾਲ ਬਾਹਰ ਦੇ ਨੇਤਰਾਂ ਨਾਲ ਜੋ ਕੁਝ ਤੱਕਦੇ ਨੇ, ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ, ਗੁਰੂ ਸਾਹਿਬ ਪਰਮਾਤਮਾ ਦੀ ਸਿਫਤ ਸਲਾਹ ਦੇ ਬਚਨ ਉਚਾਰਨ ਕਰਨ ਲੱਗ ਪੈਂਦੇ। ਪਹਿਲਾ ਤਰੀਕਾ ਹੈ ਕਿ ਕਿਸੇ ਨੇ ਕਿਹਾ ਨਹੀਂ ਪਰ ਪਿਆਰੇ ਦੀ ਯਾਦ ਵੀ ਜੁੜੇ, ਕੋਈ ਦੂਜਾ ਕੋਲ ਨਹੀਂ, ਕਿਸੇ ਅਗੰਮੀ ਰੰਗ ਵਿੱਚ ਰੱਤੇ ਗਏ ਅਤੇ ਪਿਆਰੇ ਦੇ ਦਰਸ਼ਨ ਕੀਤੇ, ਬੈਰਾਗ ਵਿੱਚ ਨੇਤਰ ਸੇਜਲ ਹੋ ਗਏ, ਅਤੇ ਇਕੱਲਿਆਂ ਨੇ ਹੀ ਆਵਾਜ਼ ਦੇਖ ਕੇ ਕਿਹਾ ਮਰਦਾਨਿਆ ਰਬਾਬ ਛੇੜ ਕਾਈ ਸ਼ਿਫਤ ਕਰੀਏ ਖੁਦਾ ਦੇ ਦੀਦਾਰ ਦੀ, ਮਰਦਾਨਿਆ ਛੇੜ ਤਾਰ। ਇੱਕ ਮੈਂ ਹੋਰ ਨਾਲ ਅਰਜ਼ ਕਰਦਾ ਜਾਵਾਂ ਕਿਉਂਕਿ ਵਿਸ਼ੇ ਅਨੇਕਾਂ ਨੇ ਬਾਣੀ ਨਾਲ ਸੰਬੰਧਿਤ ਭਾਈ ਸਾਹਿਬ ਪੜ੍ਹ ਰਹੇ ਸਨ, ਗੁਰਬਾਣੀ ਗਾਵੈ ਭਾਈ ਗੁਰਮੁਖੋ। ਗੁਰੂ ਨਾਨਕ ਸਾਹਿਬ ਪਹਿਲੇ ਕੀਰਤਨੀਏ ਨੇ, ਅਸੀਂ ਆਮ ਤੌਰ 'ਤੇ ਕਹਿੰਦੇ ਹਾਂ ਕਿ ਭਾਈ ਮਰਦਾਨਾ ਜੀ ਪਹਿਲੇ ਕੀਰਤਨੀਏ, ਭਾਈ ਮਰਦਾਨਾ ਜੀ ਸਜਾਉਂਦੇ ਨੇ ਸਾਜ ਵਜਾਉਂਦੇ ਨੇ, ਪਰ ਚੇਤੇ ਰੱਖਿਓ ਕੀਰਤਨ ਦਾ ਅਵਤਰਨ ਪਹਿਲਾਂ ਬਾਬਾ ਜੀ ਦੇ ਹਿਰਦੇ 'ਤੇ ਹੁੰਦਾ ਹੈ ਅਤੇ ਬਾਬਾ ਜੀ ਦੇ ਸੁਣੇ ਕੋਈ ਸ਼ਬਦ ਨੂੰ ਭਾਈ ਮਰਦਾਨਾ ਜੀ ਗਾਉਂਦੇ। ਪਹਿਲਾਂ ਬਾਣੀ ਤਾਂ ਗੁਰੂ ਸਾਹਿਬ ਉਚਾਰਦੇ ਨੇ, ਫਿਰ ਉਸ ਕੀਰਤਨੀਏ ਵਰਗਾ ਕੋਈ ਬਦਲ ਨਹੀਂ ਦੁਨੀਆ 'ਤੇ, ਇੱਕ ਸਾਲ ਨਹੀਂ ਦੋ ਸਾਲ ਨਹੀਂ, ਉਸ ਮਹਾਨ ਮਹਾਂਪੁਰਸ਼ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਤਕਰੀਬਨ 48 ਸਾਲ, ਇੱਕ ਸੱਜਣ ਲਿਖਦਾ 52 ਸਾਲ, ਇਉਂ ਕਹਿ ਲਵੋ ਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਨਾਲ 50 ਸਾਲ ਕੇਵਲ ਕੀਰਤਨ ਹੀ ਕੀਤਾ, ਇੱਕ ਦਿਨ ਨਹੀਂ ਦੋ ਦਿਨ ਨਹੀਂ, 50 ਸਾਲ ਕੀਰਤਨ, 50 ਸਾਲ ਗੁਰੂ ਨਾਨਕ ਨਾਲ ਰਬਾਬ ਵਜਾਈ। ਇੱਕ ਦਿਨ ਤਾਂ ਤੁਰਦਿਆਂ, ਜਦੋਂ ਅਸੀਂ ਆਮ ਤੌਰ 'ਤੇ ਪੜ੍ਹਦੇ ਹਾਂ ਜਿਵੇਂ ਬਿਰਬਲ ਅਤੇ ਅਕਬਰ ਦੇ ਚੁਟਕਲੇ ਸਨ ਨਾ, ਸਾਡੇ ਸਮਾਜ ਨੇ ਇਸ ਗੁਰੂ ਕੇ ਲਾਲ ਦੇ ਚੁਟਕਲੇ ਬਣਾ ਦਿੱਤੇ। ਕੋਈ ਗੱਲ ਹੋਣੀ ਭਾਈ ਮਰਦਾਨੇ ਨਾਲ ਜੋੜ ਦੇਣੀ, ਮੈਂ ਇੱਕ ਨਿੱਕੀ ਜੀ ਤੁਹਾਡੇ ਸਾਹਮਣੇ ਉਦਾਹਰਣ ਦੇ ਕੇ ਤੁਰਨਾ। ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਇੱਕ ਦਿਨ ਹਜ਼ੂਰ ਦੇ ਚਰਨਾਂ ਵਿੱਚ ਭਾਈ ਮਰਦਾਨਾ ਜੀ ਬੈਠੇ ਨੇ ਅਤੇ ਸ਼ਬਦ ਸਨ, ਬਾਬਾ ਅਸਾਂ ਨੂੰ ਆਪਣੇ ਨਾਲੋਂ ਵਿਦਿਆ ਕਰ। ਸ਼ਬਦ ਆਪ ਸਮਝ ਜਾਓਗੇ, ਵਿਆਖਿਆ ਦੀ ਲੋੜ ਨਹੀਂ। ਬਾਬਾ ਅਸਾਂ ਨੂੰ ਆਪਣੇ ਨਾਲ ਵਿਦਿਆ ਕਰ, ਆਪਣੇ ਨਾਲੋਂ ਵਿਦਿਆ ਕਰ। ਹਜ਼ੂਰ ਨੇ ਦੇਖਿਆ ਅਤੇ ਕਹਿਣ ਲੱਗੇ ਵੇ ਮਰਦਾਨਿਆ ਕਾਈ ਬਾਤ ਹੈ, ਕੀ ਗੱਲ ਹੋ ਗਈ? ਕਹਿਣ ਲੱਗੇ ਬਾਬਾ ਤੂੰ ਅਤੀਤ ਪੁਰਖ ਹੈ, ਵਸਦੀ ਜਾਏ ਨਾਹੀਂ, ਅਤੀਤ ਦਾਰ ਅਤੇ ਸੰਸਾਰ ਤੋਂ ਨਿਰਲੇਪ ਹੈ, ਵਸਦੀ ਜਾਏ ਨਾਹੀਂ, ਤੁਸੀਂ ਵਸਦਿਆਂ ਹੋਇਆਂ ਵਿੱਚ ਨਹੀਂ ਜਾਂਦੇ, ਉਜਾੜ ਉਜਾੜ ਰਹੇ, ਉਜਾੜ ਦਾ ਮਤਲਬ ਇਕਾਂਤ ਵਿੱਚ ਰਹਿੰਦਾ। ਬਾਬਾ ਤੂੰ ਅਤੀਤ ਪੁਰਖ ਹੈ, ਵਸਦੀ ਜਾਏ ਨਾਹੀਂ, ਉਜਾੜ ਉਜਾੜ ਰਹੇ, ਤੁਸੀਂ ਆਪਾਂ ਨਾਲੋਂ ਸਾਨੂੰ ਵਿਦਿਆ ਕਰ, ਸਾਨੂੰ ਵਿਦਿਆ ਕਰ। ਉੱਥੇ ਹਜ਼ੂਰ ਨੇ ਨਾ ਆਹ ਸ਼ਬਦ ਕਹਿਣ ਲੱਗੇ ਮਰਦਾਨਿਆ ਮੇਰੀ ਤੇਰੇ ਉੱਪਰ ਬਹੁਤ ਖੁਸ਼ੀ ਹੈ, ਅਤੇ ਮਰਦਾਨਾ ਕਹਿਣ ਲੱਗੇ ਸੁਭਾਨ ਤੇਰੀ ਖੁਸ਼ੀ ਨੂੰ, ਤੇਰੀ ਖੁਸ਼ੀ ਤੈਨੂੰ ਮੁਬਾਰਕ ਹੋਵੇ, ਪਰ ਅਸਾਂ ਨੂੰ ਅੱਜ ਵਿਦਿਆ ਕਰ ਆਪਣੇ ਨਾਲੋਂ। ਅਤੇ ਉੱਠ ਕੇ ਮਰਦਾਨੇ ਦੀ ਬਾਂਹ ਪਕੜ ਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਦੀ ਬਾਂਹ ਪਕੜ ਕੇ ਕਹਿਣ ਲੱਗੇ ਵੇ ਮਰਦਾਨਿਆ ਕਿਵੇਂ ਰਹਿ ਪਈ ਅਸਾਂ ਨਾਲ, ਕਿਵੇਂ ਤੂੰ ਸਾਡੇ ਨਾਲ ਰਹੇਗਾ? ਉਸ ਕੀਰਤਨੀਏ ਦਾ ਅੰਦਰ ਦੇਖੋ ਕਿੱਥੇ ਸੀ। ਕਹਿਣ ਲੱਗਾ ਬਾਬਾ ਰਾਹ ਤੇਰੇ ਨਾਲ ਜ਼ਰੂਰ, ਮੈਂ ਕੀਰਤਨ ਕਰਨਾ ਸਾਜ਼ ਵਜਾਨਾ, ਤੁਸੀਂ ਕੀਰਤਨ ਕਰਕੇ ਨੇਤਰ ਬੰਦ ਕਰਕੇ ਕਿਸੇ ਅਗੰਮੀ ਰੰਗ ਵਿੱਚ ਕਿਤਨਾ ਸਮਾਂ ਅਡੋਲ ਬੈਠੇ ਰਹਿੰਦੇ ਹੋ, ਮੈਂ ਰਾਹ ਤੇਰੇ ਨਾਲ ਤਾਂ ਜਿਹੜੇ ਅੰਦਰ ਦੇ ਰਸ ਨੂੰ ਤੂੰ ਚਾਖਣਾ ਪੈ, ਕੀਰਤਨ ਤੋਂ ਬਾਅਦ ਇਹ ਰਸ ਮੈਨੂੰ ਵੀ ਆਉਣ ਲੱਗ ਪੱਕੇ। ਪਿਆਰੇ ਹੋ ਦੇਖੋ ਉਸ ਕੀਰਤਨੀਏ ਦਾ ਅੰਦਰ, ਜਿਸ ਰਸ ਵਿੱਚ ਤੁਸੀਂ ਡਿੱਗਦੇ ਹੋ ਡੁੱਬਦੇ ਹੋ, ਇਹ ਰਸ ਮੈਨੂੰ ਵੀ ਆਉਣ ਲੱਗ ਪਵੇ। ਦੂਸਰਾ ਬਚਨ ਕੀਤਾ, ਬਾਬਾ ਇੱਕ ਕਿਰਪਾ ਹੋਰ ਕਰ, ਤੈਨੂੰ ਕਦੀ ਨਹੀਂ ਮੈਂ ਕਹਿੰਦਿਆਂ ਸੁਣਿਆ ਭੁੱਖ ਲੱਗੀ, ਤੈਨੂੰ ਕਦੀ ਨਹੀਂ ਕਹਿੰਦਿਆਂ ਸੁਣਿਆ ਮਰਦਾਨਿਆ ਪਿਆਸ ਲੱਗੀ, ਕਦੀ ਨਹੀਂ ਕਹਿੰਦਿਆਂ ਸੁਣਿਆ ਮਰਦਾਨਿਆ ਕਿ ਇਸ ਬੰਦੇ ਨੇ ਦੁੱਖ ਦਿੱਤਾ, ਮੈਂ ਤੇਰੇ ਨਾਲ ਰਹਾਂ, ਇੱਕ ਅੰਦਰ ਦੇ ਕੀਰਤਨ ਦਾ ਰਸ ਦੇ ਦੇ, ਦੂਜਾ ਮੈਨੂੰ ਦੁੱਖ ਭੁੱਖ ਪਿਆਸ ਕੋਈ ਵੀ ਫੁਰਨਾ ਸਤਾਏ ਨਾ, ਹੱਸ ਪਏ ਸਤਿਗੁਰੂ। ਕਹਿਣ ਲੱਗਾ ਤੀਜੀ ਇੱਕ ਚੀਜ਼ ਮੈਂ ਹੋਰ ਮੰਗਣਾ ਬਾਬਾ, ਇੱਕ ਕਿਰਪਾ ਕਰੀ, ਮੈਂ ਭੁੱਲ ਜਾਵਾਂ ਨਾ, ਮੈਂ ਖਿੰਨ ਖਿੰਨ ਭੁੱਲਣਾ ਵਾਂ, ਤੂੰ ਮੇਰੇ ਨਾਲ ਬਚਨ ਕਰਦੇ, ਮੇਰੇ ਕਰਮ ਕਦੀ ਨਹੀਂ ਵਿਚਾਰੇਗਾ। ਗੁਰਮੁਖੋ ਮੇਰੇ ਕਦਮ ਕਰਮ ਕਦੀ ਨਹੀਂ ਵਿਚਾਰੇਗਾ। ਸਤਿਗੁਰੂ ਹੱਸ ਪਏ ਅਤੇ ਨਾਲ ਹੀ ਸ਼ਬਦ ਕਿਉਂ ਨੇ, ਵੇ ਮਰਦਾਨਿਆ ਤੈਂ ਭਲੀ ਵਸਤ ਮੰਗੀ ਹੈ, ਵੇ ਮਰਦਾਨਿਆ ਤੈਂ ਭਲੀ ਵਸਤ ਮੰਗੀ ਹੈ। ਕਹਿਣ ਲੱਗੇ ਤਬ ਮਰਦਾਨਾ ਬਾਬੇ ਦੀ ਉੱਭਰ ਪੈੜੀ ਪਿਆ, ਆਗਮ ਨਿਗਮ ਦੀ ਸੋਝੀ ਹੋਈ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ, ਕਿਹੜੇ ਕਿਹੜੇ ਵੇਲੇ ਮੇਰੇ ਗੁਰੂ ਦੇ ਹਿਰਦੇ ਵਿੱਚ ਬਾਣੀ ਆਉਂਦੀ ਰਹੀ। ਮੈਂ ਬੇਨਤੀ ਕਰ ਰਿਹਾ, ਪਹਿਲਾ ਸਮਾਂ ਹੈ ਜਦੋਂ ਅਕੈ ਰਸ ਵੀ ਜੁੜਦੇ ਨੇ, ਕੋਈ ਦੂਜਾ ਹੋਰ ਨਹੀਂ, ਕੇਵਲ ਆਪਣਾ ਪਿਆਰਾ ਵਾਹਿਗੁਰੂ ਸਾਹਮਣੇ ਵੇ, ਅਤੇ ਉਹਨੂੰ ਦੇਖ ਕੇ, ਉਹਦੇ ਰੂਪ ਨੂੰ ਦੇਖ ਕੇ, ਉਹਦੀ ਤਾਕਤ ਨੂੰ ਦੇਖ ਕੇ, ਉਹਦੇ ਬਲ ਨੂੰ ਦੇਖ ਕੇ, ਅਤੇ ਉਸ ਸੋਹਣੇ ਪ੍ਰੀਤਮ ਨੂੰ ਦੇਖ ਕੇ ਉਹਦੀ ਸਿਵ ਦੇ ਵਿੱਚ ਬਾਣੀ ਆਉਂਦੀ ਹੈ। ਉਹ ਮੈਂ ਰਾਤ ਕੁਝ ਪ੍ਰਮਾਣ ਅਰਜ਼ ਕੀਤੇ ਸਨ, ਫਿਰ ਮੈਂ ਹੋਰ ਕੁਝ ਦੁਹਰਾ ਦੇਵਾਂ। ਜਦੋਂ ਪਿਆਰੇ ਨੂੰ ਦੇਖਦੇ ਨੇ ਅਤੇ ਕਹਿੰਦੇ ਨੇ ਖੇ ਮੇਰੇ ਪਿਆਰਿਆ, ਤੂੰ ਤਾਂ ਇੱਕ ਦਰਿਆ ਹੈ, ਮੁਖਾਤਬ ਰੱਬ ਨੂੰ ਕਰਦੇ ਨੇ, ਕਿਸੇ ਸਿੱਖ ਨੂੰ ਨਹੀਂ, ਬਾਣੀ ਆ ਰਹੀ ਹੈ। ਪਹਿਲਾ ਤਰੀਕਾ ਬਾਣੀ ਦਾ ਆਪਣੇ ਪਿਆਰੇ ਦੀ ਸਿਫਤ ਵੀ ਸ਼ਬਦ ਉਚਾਰੇ ਕਿ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ। ਪਿਆਰੇ ਦੀ ਯਾਦ ਵੀ ਜੁੜ ਕੇ ਕਹਿ ਦਿੰਦਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਮੇਰੇ ਲਾਲ ਜੀਓ, ਕੋਈ ਸਿੱਖ ਨਹੀਂ, ਕੋਈ ਜਗਿਆਸੂ ਨਹੀਂ, ਕੇਵਲ ਰੱਬ ਨੂੰ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ। ਆਪਣੇ ਪਿਆਰੇ ਦੇ ਪਿਆਰ ਵਿੱਚ ਭਿੱਜ ਕੇ ਕਹਿ ਦੇਣਾ ਸਾਈਆਂ ਕਿ ਕੋਟ ਕੋਟੀ ਮੇਰੀ ਆਰ ਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਗੋ ਦੋ ਗੁਫੈ ਨਾ ਦੇਖਾਂ, ਸੁਪਨੇ ਸੌਣ ਨਾ ਥਾਉ, ਮੇਰੇ ਸਾਈਆਂ ਪੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾਨਾ। ਉਸ ਪਿਆਰੇ ਦੀ ਸਿਫਤ ਵੀ ਜੁੜਦਿਆਂ ਫਿਰ ਜਦੋਂ ਉਹਦੇ ਬੋਲ ਸੁਣਨੇ, ਅਸੀਂ ਕਹਿੰਦੇ ਹਾਂ ਪਰਮਾਤਮਾ ਬੋਲਦਾ ਨਹੀਂ, ਮੇਰੇ ਗੁਰੂ ਨਾਨਕ ਸਾਹਿਬ ਦੀ ਜੋਤ ਕਹਿ ਰਹੀ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ। ਆਪਣੇ ਸਵਾਮੀ ਦੇ ਬੋਲ ਸੁਣ ਕੇ ਉਦੋਂ ਬਾਣੀ ਆ ਗਈ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ। ਅਤੇ ਰੱਬ ਨੂੰ ਵੇਖ ਕੇ ਕਹਿਣ ਲੱਗੇ ਔਗਣ ਕੋ ਨਾ ਚਿਤਾਰੇ। ਜਦੋਂ ਪਿਆਰੇ ਦੇ ਰੂਪ ਨੂੰ ਦੇਖਿਆ ਅਤੇ ਨਾਲ ਹੀ ਸ਼ਬਦ ਕਹਿ ਦਿੱਤੇ, ਕਹਿਣ ਲੱਗੇ ਹੇ ਮੇਰੇ ਸਵਾਮੀ ਜੀ ਕਿ ਤੇਰੇ ਦੰਦ ਬੜੇ ਚੰਗੇ ਨੇ, ਅਸੀਂ ਬਾਣੀ ਪੜ੍ਹਦੇ ਹਾਂ, ਹੇ ਮੇਰੇ ਮਾਲਕ ਜੀ ਤੇਰੇ ਕੇਸ ਬੜੇ ਚੰਗੇ ਨੇ। ਅਤੇ ਨਾਲ ਹੀ ਸ਼ਬਦ ਵਰਤ ਦਿੱਤੇ, ਕਹਿਣ ਲੱਗੇ ਸੋਹਣੇ ਨੱਕ ਜਿਨ ਲੰਬੜੇ ਬਹਲਾ। ਜੇ ਬਾਬੇ ਨਾਮਦੇਵ ਨੇ ਪਿਆਰੇ ਨੂੰ ਦੇਖਿਆ, ਕਿਸੇ ਹੋਰ ਨੂੰ ਨਹੀਂ ਕਿਹਾ, ਰੱਬ ਨੂੰ ਮੁਖਾਤਬ ਕਰਕੇ ਬਾਣੀ ਆ ਗਈ, ਹੱਲੇ ਯਾਰਾਂ ਹੱਲੇ ਯਾਰਾਂ ਖੁਸ਼ ਖਬਰੀ। ਅਤੇ ਪਿਆਰੇ ਨੂੰ ਦੇਖ ਕੇ ਕਹਿਣ ਲੱਗੇ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ ਦੁਆਰਕਾ ਨਗਰੀ ਕਾਏ ਕੇ ਮਗੋਲ। ਜਦੋਂ ਪਿਆਰੇ ਨੂੰ ਦੇਖਿਆ ਉਦੋਂ ਬਾਣੀ ਆਈ, ਕਹਿਣ ਲੱਗੇ ਤੇਰੀ ਚਾਲ ਸੁਹਾਵੀ ਮਦੁਰਾੜੀ ਬਾਣੀ, ਕੋਕਨ ਕੋਕਲਾ ਤਰਲ ਜਵਾਣੀ, ਪਿਆਰਿਆ ਤੇਰੀ ਬੋਲੀ ਮਿੱਠੀ ਖੈ, ਤੇਰੀ ਚਾਲ ਬੜੀ ਚੰਗੀ ਖੈ। ਮੇਰੇ ਕਹਿਣ ਤੋਂ ਮੁਰਾਦ ਇਹ ਕਿ ਪਹਿਲਾ ਬਾਣੀ ਉਦੋਂ ਆਈ ਜਦੋਂ ਅਕੈ ਰਸ ਵੀ ਜੁੜ ਕੇ ਆਪਣੇ ਪਿਆਰੇ ਨੂੰ ਪੁਕਾਰਨ ਲੱਗੇ। ਇੱਕ ਸ਼ਬਦ ਮੈਂ ਸੰਖੇਪ ਜਿਹਾ ਕਹਿ ਕੇ ਇਸੇ ਵਿਸ਼ੇ ਨੂੰ ਅੱਗੇ ਤੋਰਨਾ। ਆਪ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਪੜ੍ਹਦੇ ਹੋ, ਤਨਾਸਰੀ ਰਾਗ ਵਿੱਚ ਆਉਂਦਾ, ਇਹ ਹੁਕਮਰਾਮੇ ਰੂਪ ਵਿੱਚ ਵੀ ਆਉਂਦਾ। ਇਹ ਸ਼ਬਦ ਆਰੰਭ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਪਹਿਲ ਪੁਰੀਏ ਪੁੰਡਰਕ ਵੰਨਾ ਤਾਂਚੇ ਖੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ, ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ, ਅਸ ਗਾ ਅਸ ਉਸ ਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਅਗਲੀਆਂ ਤੁਕਾਂ ਨੇ ਨਾਚੰਤੀ ਗੋਪੀ ਜੰਨਾ, ਨਈਆਂ ਤੇ ਬੈਰੇ ਕੰਨਾ ਤਰਕ ਨਾਚਾਂ, ਇਹਦਾ ਪਾਠ ਤੁਰਕ ਨਾਚਾਂ ਨਹੀਂ, ਤਰਕ ਨਾਚਾਂ ਤਰਕ ਨਾ ਕਰ, ਭਰਮੀਆਂ ਚਾਂ ਕੇਸ਼ਵਾਂ ਬਚੋਨੀ ਅਈਏ ਮਈਏ ਏਕ ਆਨ ਜੀਓ। ਮੈਂ ਸਿਰਫ ਬੇਨਤੀ ਕਰਨਾ, ਰੱਬ ਗੱਲਾਂ ਵੀ ਕਰਦਾ ਹੈ, ਅਤੇ ਜਦੋਂ ਰੱਬ ਨੇ ਗੱਲਾਂ ਕੀਤੀਆਂ ਉਦੋਂ ਭਗਤਾਂ ਦੇ ਅੰਦਰ ਇਹ ਬਾਣੀ ਆਈ। ਇੱਥੇ ਬਚਨ ਨੇ ਪਿੰਦੀ ਉਬਕਲੇ ਸੰਸਾਰਾ, ਪਿੰਦੀ ਦਾ ਅਖਰੀ ਅਰਥ ਹੁੰਦਾ ਕਿ ਖੂਹ ਦੀਆਂ ਟਿੰਡਾਂ, ਪ੍ਰੰਪਰਮ ਆਏ ਤੁਮਚੇ ਦੁਆਰਾ, ਜਿਵੇਂ ਖੂਹ ਦੀਆਂ ਟਿੰਡਾਂ ਵਿੱਚ ਪਾਣੀ ਛਲਕਦਾ। ਆਪਨੇ ਟਿੰਡਾਂ ਵਾਲਾ ਖੂਹ ਦੇਖਿਆ ਹੋਣਾ ਕਿ ਪਾਣੀ ਭਰ ਕੇ ਲਿਆਉਂਦੀਆਂ ਨੇ, ਪਾਣੀ ਅੰਦਰ ਕੰਪਣ ਉਹਦੇ ਵਿੱਚ ਛਲਕਦਾ ਖਿਲਦਾ। ਕਹਿਣ ਲੱਗੇ ਪਰਮਾਤਮਾ ਸਾਡਾ ਅੰਦਰ ਤਾਂ ਇਸ ਤਰ੍ਹਾਂ ਭਟਕਦਾ ਜਿਵੇਂ ਖੂਹ ਦੀਆਂ ਟੰਡਾ ਟਿੰਡਾਂ ਵਿੱਚ ਪਾਣੀ ਭਟਕਦਾ ਹੈ। ਪਿੰਦੀ ਉਬਕਲੇ ਸੰਸਾਰਾਂ ਭਰਮ ਭਰਮ ਆਏ ਤੁਮਚੇ ਦੁਆਰਾਂ, ਅਤੇ ਜਦੋਂ ਉਹਦੇ ਦੁਆਰੇ ਅਤੇ ਉਹਦੇ ਦਰਵਾਜ਼ੇ 'ਤੇ ਖਲੋ ਕੇ ਆਵਾਜ਼ ਦਿੱਤੀ ਅਤੇ ਅੰਦਰੋਂ ਆਵਾਜ਼ ਆਈ, ਤੂੰ ਕੁਨ ਰੇ, ਪਰਮਾਤਮਾ ਗੱਲਾਂ ਕਰਦਾ ਹੈ, ਤੂੰ ਕੁਨ ਰੇ, ਇਹਦੇ ਅਰਥ ਨੇ ਤੂੰ ਕੌਣ ਹੈ? ਅਤੇ ਬਾਬਾ ਨਾਮਦੇਵ ਕਹਿਣ ਲੱਗੇ, ਮੈਂ ਜੀ ਮੇਰੇ ਤੋਂ ਪੁੱਛਦੇ ਹੋ? ਗੁਰਮੁਖੋ, ਗੱਲਾਂ ਕਰਦਿਆਂ ਬਾਣੀ ਆਈ, ਉਹਦੇ ਰੂਪ ਨੂੰ ਦੇਖ ਕੇ ਬਾਣੀ ਆਈ, ਉਹਦੀ ਬੋਲੀ ਨੂੰ ਦੇਖ ਕੇ ਬਾਣੀ ਆਈ, ਉਹਦੇ ਸੋਹਣੇ ਸਰੂਪ ਨੂੰ ਦੇਖ ਕੇ ਬਾਣੀ ਆਈ, ਅਤੇ ਸੱਚ ਜਾਣੋ ਉਹਦੇ ਕੌਤਕਾਂ ਨੂੰ ਦੇਖ ਕੇ ਬਾਣੀ ਆਈ। ਹਜ਼ੂਰ ਕੇਵਲ ਉਦੋਂ ਆਪੇ ਵਿੱਚ ਮਗਨ ਨੇ, ਕਹਿਣ ਲੱਗੇ ਤੂੰ ਕੁਨ ਰੇ, ਤੂੰ ਕੌਣ ਕਹਿ? ਨਾਮਦੇਵ ਪੁੱਛਦੇ ਨੇ, ਮੈਂ ਜੀ ਮੇਰੇ ਤੋਂ ਪੁੱਛਦੇ ਹੋ? ਕਹਿਣ ਲੱਗੇ, ਨਾਮਾ। ਅਤੇ ਜਦੋਂ ਬਾਣੀ ਪੜ੍ਹਦੇ ਨੇ ਜਿਹੜੇ ਸੱਜਣ, ਇੱਥੇ ਖਾਸ਼ੀਏ ਦੋਨੋਂ ਦੋ ਡੰਡੀਆਂ ਲੱਗੀਆਂ, ਫਿਕਰਾਂ ਬੰਦ ਹੈ। ਤੂੰ ਕੁਨ ਰੇ? ਮੈਂ ਜੀ ਨਾਮਾ। ਅਤੇ ਨਾਲ ਨਾਮਦੇਵ ਪੁੱਛਦੇ ਨੇ, ਖੋ ਜੀ, ਖੇ ਜੀ, ਤੁਸੀਂ ਕੌਣ ਹੋ? ਕਹਿਣ ਲੱਗੇ, ਜਿਹਦੇ ਬੂਹੇ ਨੂੰ ਰੋਜ਼ ਖੜਕਾਨੇ, ਆਲਾ ਅਤੇ ਨਿਵਾਰਨਾ, ਜਮ ਕਾਰਨਾ, ਸੰਸਾਰ ਦੇ ਦੁੱਖਾਂ ਤੋਂ ਅਤੇ ਜਮਾਂ ਤੋਂ ਭੈ ਤੋਂ ਮੁਕਤ ਕਰਨ ਵਾਲਾ ਪਰਮਾਤਮਾ। ਪਰਮਾਤਮਾ ਭਗਤ ਦੀ ਆਵਾਜ਼ ਦਾ ਉੱਤਰ ਦਿੰਦੇ ਨੇ। ਮੈਂ ਤਾਂ ਹੈਰਾਨ ਹੋਇਆ ਕਿ ਰੱਬ ਹੱਸਦਾ। ਮੈਂ ਤਾਂ ਬੇਨਤੀ ਕੀਤੀ, ਬਾਣੀ ਦਾ ਇੱਕ ਇਹ ਵੀ ਪੱਖ ਹੈ ਜਿਹਨੂੰ ਅਸੀਂ ਬਰੀਕੀ ਨਾਲ ਵਾਚਦੇ ਨਹੀਂ। ਮੈਂ ਤਾਂ ਹੀ ਚਾਰ ਵਨਗੀਆਂ ਰੱਖੀਆਂ ਨੇ। ਰੱਬ ਜਦੋਂ ਆਪਣੇ ਭਗਤ ਦੀ ਭਗਤੀ ਦੇਖਦਾ ਨਾ, ਏਕ ਭਗਤ ਮੇਰਾ ਹੀਰਾ ਬਸੈ, ਹਿਰਦੈ ਬਸੈ, ਨਾਮੇ ਦੇਖ ਨਾਰਾਇਣ ਹੱਸੈ। ਰੱਬ ਨਾਮਦੇਵ ਨੂੰ ਦੇਖ ਕੇ ਹੱਸਦਾ ਹੈ। ਪਹਿਲਾ ਤਰੀਕਾ ਸੀ ਬਾਣੀ ਆਉਣ ਦਾ, ਚਾਹੇ ਭਗਤਾਂ ਵਿੱਚ ਚਾਹੇ ਗੁਰੂ ਸਾਹਿਬਾਨਾਂ ਵਿੱਚ ਆਈ, ਜਦੋਂ ਆਪਣੇ ਪਿਆਰੇ ਦੇ ਰੰਗ ਵਿੱਚ ਜੁੜੇ, ਅਕੈ ਰਸ ਵੀ ਜੁੜੇ, ਉਦੋਂ ਗੁਰਮੁਖੋ ਧੁਰ ਕੀ ਬਾਣੀ ਆਈ। ਹੁਣ ਦੂਸਰਾ ਤਰੀਕਾ ਕਿਹੜਾ ਸੀ ਬਾਣੀ ਆਉਣ ਦਾ? ਦੂਸਰਾ ਕਿਹੜਾ ਸਬੱਬ ਬਣਦਾ ਸੀ ਜਦੋਂ ਬਾਣੀ ਆਉਂਦੀ ਸੀ? ਜਦੋਂ ਕੋਈ ਸਿੱਖ ਜਾਂਦਾ ਸੀ, ਜਾ ਕੇ ਆਪਣੇ ਅੰਦਰ ਦੇ ਪ੍ਰਸ਼ਨ ਕਰਦਾ ਸੀ, ਅਤੇ ਉਦੋਂ ਮੇਰੇ ਕਿਰਪਾਲੂ ਦਾਤਾ ਜੀ ਕਿਸੇ ਅਕੈ ਰਸ ਵੀ ਜੁੜ ਜਾਂਦੇ ਸਨ, ਅਤੇ ਨਾਲ ਹੀ ਸਿੱਖ ਦੇ ਛੰਕੇ ਨੂੰ ਮਿਟਾਉਣ ਲਈ ਮੇਰੇ ਸਤਿਗੁਰੂ ਦੇ ਅੰਦਰ ਧੁਰ ਕੀ ਬਾਣੀ ਦਾ ਆਗਾਜ਼ ਹੁੰਦਾ ਸੀ। ਧੁਰ ਕੀ ਬਾਣੀ ਆ ਉਤਰਦੀ ਸੀ। ਕੁਛ ਪ੍ਰਮਾਣ ਨੇ ਬਾਣੀ ਵਿੱਚੋਂ। ਜਗਿਆਸੂ ਜਾ ਕੇ ਪੁੱਛਦਾ ਹੈ ਹਜ਼ੂਰ ਜੀ ਨੂੰ ਕਿ ਮੇਰੋ ਸੁੰਦਰ, ਕਹੋ ਮਿਲੈ ਕਿਤ ਗਲੀ? ਇਹ ਜਗਿਆਸੂ ਦੇ ਪ੍ਰਸ਼ਨ ਨੇ। ਹਰ ਕੇ ਸੰਤ ਬਤਾਵੋ ਮਾਰਗ, ਹਮ ਪੀਛੈ ਲਾਗ ਚਲੀ। ਬਾਣੀ ਆ ਗਈ। ਜਦੋਂ ਜਗਿਆਸੂ ਪੁੱਛਦਾ ਹੈ ਕਿ ਮੈਂ ਲੱਖ ਵਿੜਤੇ ਸਾਹਿਬਾਂ, ਰਾਤੀ ਅਰਜ਼ ਕੀਤਾ ਸੀ ਪ੍ਰਮਾਣ, ਜੇ ਬਿੰਦ ਭੁਲਾਈਆਂ, ਮੈਂ ਚਾਰੇ ਕੁੰਡਾਂ ਭਾਲੀਆਂ, ਤੁਦ ਜੇਵੜ ਨਾ ਸਾਈਆਂ, ਮੈਂ ਦੱਸੇ ਹੋ ਮਾਰਗ ਸੰਤੋ, ਕਿਉਂ ਪ੍ਰਭੂ ਮਿਲਾਈਆਂ? ਉਦੋਂ ਧੁਰ ਕੀ ਬਾਣੀ ਇਹਦੇ ਉੱਤਰ ਵਜੋਂ ਆਈ। ਜਦੋਂ ਕਿਤੇ ਜਗਿਆਸੂ ਦਾ ਖਿਰਦਾ ਪ੍ਰੇਮ ਵਿੱਚ ਭਿੱਜਦਾ ਅਤੇ ਪੁੱਛਦਾ ਪਿਆ ਹੈ ਕਿ ਇੱਕ ਕਿਰਪਾ ਕਰ ਕਿ ਸੋਈ ਦਸ ਉਪਦੇਸ਼ਰਾਂ, ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ, ਇਹ ਮਨ ਤੈ ਕੂ ਡੇਵ ਸਾਂ, ਮੈਂ ਮਾਰਗ ਦੇਹੋ ਬਤਾਏ ਜੀਓ। ਅਤੇ ਅੱਗੋਂ ਪਤਾ ਜਗਿਆਸੂ ਜਦੋਂ ਤਰਲਾ ਲੈ ਕੇ ਕਹਿੰਦਾ, ਭਲਿਆ ਖਾਉ ਆਇਆ ਦੂਰੋਂ ਚੱਲ ਕੇ। ਇੱਥੇ ਅਰਜ਼ ਮੈਂ ਹੋਰ ਕਰਦਿਆਂ, ਦੂਰੋਂ ਚੱਲ ਕੇ ਆਉਣ ਤੋਂ ਭਾਵ ਇਹ ਨਹੀਂ ਕਿ ਕੋਈ ਇੱਕ ਮੀਲ ਤੋਂ ਚੱਲ ਕੇ ਆਇਆ, ਕੋਈ ਦੋ ਮੀਲ ਤੋਂ ਚੱਲ ਕੇ ਆਇਆ। ਦੂਰੋਂ ਆਉਣ ਦਾ ਮਤਲਬ ਹੈ ਕਿ ਹੇ ਮੇਰੇ ਪਿਆਰੇ ਗੁਰੂ ਕੇ ਸਿੱਖਾਂ, ਹੈ ਗੁਰੂ ਦੇ ਬਚਨ, ਕਿਸੇ ਸਿੱਖ ਦੇ ਬਚਨ ਨਹੀਂ, ਗੁਰੂ ਹੀ ਪ੍ਰਸ਼ਨ ਉਤਰੀ ਕਰਦੇ ਪਏ ਨੇ। ਕਹਿੰਦੇ ਹੋ ਗੁਰੂ ਨਾਨਕ ਸਾਹਿਬ ਦੇ ਪਿਆਰੇ ਸਿੱਖਾਂ, ਖਾਉ ਆਇਆ ਦੂਰੋਂ ਚੱਲ ਕੇ। ਕਿਹੜੀ ਦੂਰ ਤੋਂ? ਕਈ ਜਨਮ ਪੈ ਕੀਟ ਪਤੰਗਾ, ਖਾਉ ਆਇਆ ਦੂਰੋਂ ਚੱਲ ਕੇ। ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਖੈਬਰ ਬ੍ਰਿਖ ਜਯੋ, ਖਾਉ ਆਇਆ ਦੂਰੋਂ ਚੱਲ ਕੇ। ਕਿਹੜੀ ਦੂਰ ਤੋਂ? ਕੇਤੇ ਰੁੱਖ ਬਿਰਖਾਂ ਮਚੀਨੇ, ਖਾਉ ਆਇਆ ਦੂਰੋਂ ਚੱਲ ਕੇ। ਕਦੀ ਮੈਂ ਰੁੱਖਾਂ ਦੇ ਰੂਹ ਵਿੱਚ ਰਿਹਾ, ਕਦੀ ਮੈਂ ਪੰਛੀਆਂ ਦੇ ਰੂਹ ਵਿੱਚ ਰਿਹਾ, ਕਦੀ ਮੈਂ ਸੱਪਾਂ ਦੇ ਰੂਹ ਵਿੱਚ ਰਿਹਾ, ਕਦੀ ਮੈਂ ਪਸ਼ੂਆਂ ਦੇ ਰੂਪ ਵਿੱਚ ਰਿਹਾ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਇੰਨੀ ਦੂਰ ਤੋਂ ਮੇਰਾ ਅੰਤਰ ਆਤਮਾ ਸਬਰ ਕਰਦਾ ਹੈ, ਅੱਜ ਮੈਂ ਤੇਰੇ ਚਰਨਾਂ ਵਿੱਚ ਡਿੱਗ ਪਿਆ, ਮੈਨੂੰ ਦੱਸ ਖਾਂ ਪਿਆਰਾ ਕਿਵੇਂ ਮਿਲਦਾ ਹੈ। ਜਦੋਂ ਕੋਈ ਜਗਿਆਸੂ ਇਹ ਤਰਲਾ ਲੈਂਦਾ ਸੀ ਕਿ ਖਾਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾਂ ਰੱਖੀ ਚਿੱਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ, ਉਦੋਂ ਫਿਰ ਉਹ ਇਸ ਜਗਿਆਸੂ ਦਾ ਪ੍ਰਸ਼ਨ ਸੀ ਅਤੇ ਨਾਲ ਬਾਣੀ ਆ ਜਾਂਦੀ ਸੀ ਅਤੇ ਫਿਰ ਉੱਤਰ ਦਿੰਦੇ ਸਨ, ਭਰਾਵਾ ਇਤ ਮਾਰਗ ਚੱਲੇ ਭਾਈੜੇ, ਮੇਰਾ ਸਬਜੈਕਟ ਅਰਥ ਕਰਨਾ ਨਹੀਂ, ਸਿਰਫ ਮੈਂ ਵਿਸ਼ਾ ਲਿਆ ਹੈ ਕਿ ਬਾਣੀ ਕਿਹੜੇ ਕਿਹੜੇ ਵੇਲਿਆਂ 'ਤੇ ਆਉਂਦੀ ਹੈ। ਕਹਿਣ ਲੱਗੇ ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀ। ਜੇ ਤੂੰ ਪੁੱਛਿਆ ਪਿਆਰੇ ਦੇ ਘਰ ਨੂੰ ਕਿਵੇਂ ਜਾਣਾ, ਤਾਂ ਫਿਰ ਆਪਣੇ ਅਕਲ ਨੂੰ ਛੱਡ ਦੇ, ਆਪਣੀ ਮਤ ਨੂੰ ਛੱਡ ਦੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਵਤੜੀ ਵੇਸਾਰੈ ਦੂਜਾ ਭਾਉ ਜੀਓ, ਅਤੇ ਕੀ ਹੋਵੇਗਾ ਇਉਂ ਪਾਵੈ ਹਰ ਦਰ ਸਾਵੜਾ ਨਹਿ ਲੱਗੈ ਤੱਤੀ ਵਾਹੁ ਜੀਓ। ਗੁਰਮੁਖੋ, ਪਹਿਲਾ ਤਰੀਕਾ ਸੀ ਬਾਣੀ ਆਉਣ ਦਾ, ਆਪੇ ਦੇ ਰਸ ਵਿੱਚ ਮਗਨ ਹੋਣਾ। ਦੂਸਰਾ ਤਰੀਕਾ ਸੀ ਬਾਣੀ ਆਉਣ ਦਾ, ਜਗਿਆਸੂਆਂ ਨੇ ਪ੍ਰਸ਼ਨ ਕਰਨੇ ਅਤੇ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਵਜੋਂ ਬਾਣੀ ਕਹਿਣੀ। ਇੱਥੋਂ ਤੱਕ ਕਈ ਵਾਰੀ ਜਦੋਂ ਘਰ ਵਿੱਚ ਵੀ ਕੋਈ ਗੱਲ ਚੱਲਣੀ ਤਾਂ ਮੈਂ ਹੈਰਾਨ ਹੋਇਆ ਬਾਣੀ ਪੜ੍ਹ ਕੇ ਕਿ ਘਰ ਦੇ ਜੀਆਂ ਦੀਆਂ ਗੱਲਾਂ ਦਾ ਉੱਤਰ ਦਿੰਦਿਆਂ ਵੀ ਬਾਣੀ ਆ ਜਾਣ। ਮੈਂ ਇੱਕ ਪ੍ਰਮਾਣ ਅਰਜ਼ ਕਰਦਾ ਜਾਵਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦਾ ਗੁਜਰੀ ਰਾਗ ਪੜ੍ਹਨੇ, ਕਬੀਰ ਸਾਹਿਬ ਦਾ ਇੱਕ ਬਚਨ ਹੁੰਦਾ, ਸ਼ਬਦ ਸ਼ੁਰੂ ਹੁੰਦਾ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਘੁਰਾਈ। ਇਹ ਸਮੱਸਿਆ ਘਰ ਦੀ ਹੈ, ਨਾ ਤਾਂ ਇਹਦੇ ਵਿੱਚ ਗੱਲ ਕਿਸੇ ਸੰਤ ਦੀ, ਨਾ ਰੱਬ ਦੀ ਸਿਫਤ ਵਿੱਚ ਅਕੈ ਵੀ ਜੁੜੇ, ਇੱਕ ਘਰ ਦਾ ਬਖੇੜਾ ਅਤੇ ਉਦੋਂ ਵੀ ਬਾਣੀ ਆ ਗਈ। ਮਾਂ ਰੋ ਪਈ ਅਤੇ ਕਬੀਰ ਜੀ ਨੂੰ ਮੁਖਾਤਬ ਕਰਕੇ ਕਹਿਣ ਲੱਗੀ ਕਿ ਆਹ ਜਿਹੜੇ ਨਿਆਣੇ ਤੇਰੇ ਨੇ, ਬੱਚੇ ਤੇਰੇ ਨੇ, ਇਹ ਕਿਵੇਂ ਪਲਣਗੇ। ਪੁੱਛਿਆ ਜੀ ਕਿਉਂ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਘੁਰਾਈ, ਤਨਨਾ ਬੁਨਣਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਮੈਂ ਹੈਰਾਨ ਹੋਇਆ ਕਿ ਘਰ ਦੀ ਘਟਨਾ ਵਿੱਚੋਂ ਵੀ ਰੱਬ ਦੀ ਯਾਦ ਆਈ, ਰੱਬ ਦੀ ਯਾਦ ਆਈ ਅਤੇ ਭਗਤ ਨੇ ਬਾਣੀ ਦਾ ਸ਼ਬਦ ਉਚਾਰਨ ਕਰ ਦਿੱਤਾ, ਉਦੋਂ ਵੀ ਬਾਣੀ ਆਈ। ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਘੁਰਾਈ, ਤਨਨਾ ਬੁਨਣਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਅੱਗੋਂ ਬਾਬਾ ਮਹਾਂਪੁਰਸ਼ ਕਬੀਰ ਸਾਹਿਬ ਉਚਾਰਨ ਕਰਦੇ ਨੇ, ਕਹਿਣ ਲੱਗੇ ਮੇਰੀ ਮਾਂ ਚੇਤੇ ਰੱਖੀ ਜਬ ਲੱਗ ਤਾਗਾ ਬਾਹੋਂ ਬੇਹੀ। ਤੂੰ ਕਹਿੰਦੀ ਹੈ ਕਿ ਆਪਣੇ ਸਰੀਰ ਉੱਤੇ ਰਾਮ ਨਾਮ ਲਿਖ ਲਿਆ, ਅਤੇ ਮੈਂ ਕਈ ਵਾਰੀ ਅਰਜ਼ ਕਰਨਾ, ਰਾਮ ਨਾਮ ਲਿਖਣ ਦਾ ਮਤਲਬ ਇਹ ਨਹੀਂ ਕਿ ਚਾਦਰ ਉੱਤੇ ਰਾਮ ਨਾਮ ਲਿਖ ਕੇ ਉੱਤੇ ਚਾਦਰ ਉੜ ਲਈ, ਰਾਮ ਨਾਮ ਕੀ ਚਦਰੀਆ ਨਹੀਂ। ਸਰੀਰ ਉੱਤੇ ਰਾਮ ਨਾਮ ਲਿਖਣ ਦਰ ਤੇ ਗੁਰਮੁਖ ਰੋਮ ਰੋਮ ਹਰ ਧਿਆਵੈ, ਸਰੀਰ ਉੱਤੇ ਰਾਮ ਨਾਮ ਲਿਖਣ ਦਰ ਤੇ ਇੱਕ ਦੂਜੀ ਬੋ ਲੱਖ ਹੋਵੈ, ਲੱਖ ਹੋਵੈ ਲਖਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਰੋਮ ਰੋਮ ਵਿੱਚੋਂ ਜਿੱਦਣ ਰੱਬ ਦੀ ਗੱਲ ਆਉਣ ਲੱਗ ਪਏ, ਸਿਰ ਤੋਂ ਪੈਰਾਂ ਤੱਕ ਕੇਵਲ ਵਾਹਿਗੁਰੂ ਵਾਹਿਗੁਰੂ ਆ ਜਾਏ, ਸੱਚ ਜਾਣੋ ਉਹਦੇ ਤਨ ਅਤੇ ਮਨ ਉੱਤੇ ਵਾਹਿਗੁਰੂ ਹੀ ਲਿਖਿਆ ਗਿਆ। ਹਜ਼ੂਰ ਨੇ ਬਾਣੀ ਵਿੱਚ ਵੀ ਕਿਹਾ, ਬੇਨਤੀ ਮੈਂ ਕਰ ਰਿਹਾ, ਕਬੀਰ ਸਾਹਿਬ ਨੇ ਨਾਲ ਹੀ ਬਚਨ ਕਰ ਦਿੱਤੇ। ਕਹਿਣ ਲੱਗੇ ਜਦੋਂ ਮਾਂ ਮੈਂ ਨਲਕੀ ਵਿੱਚ ਧਾਗਾ ਪਾਉਣਾ, ਅਸੀਂ ਆਮ ਤੌਰ 'ਤੇ ਕਹਿੰਦੇ ਸੂਈ ਵਿੱਚ ਧਾਗਾ ਨਹੀਂ, ਜਦੋਂ ਖੱਡੀਆਂ ਬੁਣਨ ਵਾਲੇ, ਖੱਡੀਆਂ ਚਲਾਉਣ ਵਾਲੇ, ਕੱਪੜੇ ਬੁਣਨ ਵਾਲੇ ਵੀਰਾਂ ਨੂੰ ਦੇਖੋ, ਉਹ ਨਲਕੀ ਵਿੱਚ ਧਾਗਾ ਪਾ ਕੇ ਉੱਤੇ ਨੂੰ ਸਾਹ ਖਿੱਚਦੇ ਤਾਂ ਜੋ ਧਾਗਾ ਉੱਚਾ ਆ ਜਾਏ। ਕਹਿੰਦੇ ਨੇ ਮਾਂ ਮੇਰੀਏ, ਅੱਧਾ ਸਵਾਸ ਕਦੋਂ ਧਾਗਾ ਖਿੱਚਣਾ, ਅਤੇ ਉਦੋਂ ਰੱਬ ਭੁੱਲ ਜਾਏ। ਕਬੀਰ ਨੂੰ ਮੌਤ ਦਿਸਦੀ ਪਈ ਹੈ, ਬਾਕੀ ਤੂੰ ਰੋ ਨਾ, ਜਿਨ੍ਹਾਂ ਨਿਆਣਿਆਂ ਨੂੰ ਰੱਬ ਨੇ ਪੈਦਾ ਕੀਤਾ ਉਹ ਮੱਥੇ ਦੀ ਰੋਜ਼ੀ ਵੀ ਲਿਖ ਕੇ ਭੇਜਦਾ ਪਿਆ, ਉਦੋਂ ਵੀ ਬਾਣੀ ਆਈ। ਦੂਸਰਾ ਇੱਕ ਹੋਰ ਮੈਂ ਬੇਨਤੀ ਕਰਦਾ ਜਾਵਾਂ, ਕਬੀਰ ਜੀ ਨੇ ਕਹਿ ਦਿੱਤਾ, ਜਬ ਲਗ ਤਾਗਾ ਬਾਹੋਂ ਬੇਹੀ, ਤਬ ਲਗ ਬਿਸਰੈ ਰਾਮ ਸਨੇਹੀ, ਹੋਛੀ ਮਤ ਮੇਰੀ ਜਾਤ ਜੁਲਾਹਾਂ, ਹਰ ਕਾ ਨਾਮ ਲਿਖੋ ਮੈਂ ਲਾਹਾਂ, ਕਹਿਤ ਕਬੀਰ ਸੁਣੋ ਮੇਰੀ ਮਾਈ, ਹਮਰਾ ਇਨ ਕਾ ਦਾਤਾ ਏਕ ਰਘੁਰਾਈ, ਉਦੋਂ ਬਾਣੀ ਆਈ। ਦੂਸਰਾ ਤਰੀਕਾ, ਜਦੋਂ ਭਗਤ ਦੇ ਉੱਤੇ ਮੁਸੀਬਤ ਆ ਪਈ, ਭਗਤ ਨੂੰ ਲੋਕ ਖਤਮ ਕਰਨਾ ਚਾਹੁਣ ਲੱਗੇ, ਗੁਰਮੁਖੋ ਸੱਚ ਜਾਣੋ ਭਗਤ ਹੱਥਾਂ ਵਿੱਚ ਹੱਥ ਕੜੀਆਂ, ਪੈਰਾਂ ਵਿੱਚ ਬੇੜੀਆਂ, ਜਿਹੜਾ ਭਗਤ ਕਦੀ ਆਪਣੇ ਹੱਥ ਵਿੱਚ ਖੜਤਾਲ ਪਕੜ ਕੇ, ਇੱਕ ਤਾਰਾਂ ਪਕੜ ਕੇ ਰਾਮ 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 ਗੋਪਾਲ ਗੋਪਾਲ ਗਾਉਂਦਾ, ਅੱਜ ਉਹਦੇ ਹੱਥ ਵਿੱਚ ਹੱਥ ਕੜੀਆਂ। ਕਹਿੰਦੇ ਨੇ ਹੱਥ ਕੜੀਆਂ ਦੇ ਨਾਲ ਉਹਨੇ ਸੰਗਲਾਂ ਨੂੰ, ਹੱਥ ਕੜੀਆਂ ਨੂੰ ਟਕਰਾਉਣਾ ਸ਼ੁਰੂ ਕੀਤਾ, ਉਹਦੇ ਵਿੱਚੋਂ ਆਵਾਜ਼ ਆਈ ਅਤੇ ਉਸ ਆਵਾਜ਼ ਨੂੰ ਸਾਜ ਬਣਾ ਕੇ ਰਾਮ ਰਾਮ ਕਰਨ ਲੱਗ ਪਿਆ। ਗੁਰਮੁਖੋ, ਜੇ ਰੱਬ ਨੂੰ ਇਸ਼ਕ ਕਰਦੇ ਹੋਈਏ ਤਾਂ ਹੱਥ ਕੜੀਆਂ ਦੀ ਆਵਾਜ਼ ਵੀ ਕੀਰਤਨ ਦਾ ਸਾਜ ਬਣ ਜਾਂਦੀ ਹੈ, ਤੇ ਜੇ ਰੱਬ ਨੂੰ ਪਿਆਰ ਨਾ ਕਰੀਏ ਤੇ 36 ਪ੍ਰਕਾਰ ਦੇ ਭੋਜਨ ਤੇ ਦੁਨੀਆ ਦੇ ਸੁੱਖ ਲੈ ਕੇ ਵੀ ਰੱਬ ਚੇਤੇ ਨਹੀਂ ਆਉਂਦਾ ਜੇ ਨੀਯਤ ਨਾ ਹੋਵੇ। ਤੇ ਨੀਯਤ ਹੋਵੇ ਤੇ ਕੜੀ ਵਿੱਚੋਂ ਵੀ ਆਵਾਜ਼ ਉੱਥੇ ਬਚਨ ਹੁੰਦਾ, ਪਾਵੋਂ ਬੇੜੀ ਹੱਥੋਂ ਤਾਲ ਨਾਮਾ ਗਾਵੈ ਗੁਣ ਗੋਪਾਲ। ਹੁਣ ਉੱਥੇ ਭਗਤ ਨੂੰ ਕਿਹਾ ਗਿਆ ਕਿ ਦਿਖਾ ਬਿਸਮਿਲ ਗਊ ਦਿਓ ਜਵਾਏ ਨਾਤੁਰ ਗਰਦਨ ਮਾਰੂ ਠਾਏ ਯੱਕ ਲਖਤ ਧੁਰ ਕੀ ਬਾਣੀ ਆਈ। ਤੇ ਰੱਬ ਨੇ ਬੋਲ ਕੇ ਕਿਹਾ, ਸਾਤ ਘੜੀ ਜਬ ਬੀਤੀ ਸੁਣੀ ਅਜੂ ਨਾ ਆਇਓ ਤਰ ਭਵਨ ਧਣੀ ਪਾਖੰਤਨ ਬਾਜ ਬਜਾਏ ਲਾਂ ਗਰੜ ਚੜੇ ਗੋਬਿੰਦ ਆਏ ਲਾਂ। ਤੇ ਨਾਲ ਕਹਿਣ ਲੱਗੇ, ਕਹੇ ਤਾਂ ਧਰਤ ਅਕੋਡੀ ਕਰੋ। ਉਦੋਂ ਧੁਰ ਕੀ ਬਾਣੀ ਆਈ, ਕਹੇ ਤਾਂ ਲੇਕਰ ਉਪਰ ਧਰੋ ਕਹੇ ਤਾਂ ਮੂਈ ਗਉ ਦਿਉਂ ਜੀ ਆਏ ਸਭ ਕੋਈ ਦੇਖੈ ਪਤੀਆਏ। ਗੁਰਮੁਖੋ ਇਹ ਦੂਜਾ ਤਰੀਕਾ ਸੀ ਕਿ ਜਦੋਂ ਕਿਸੇ ਮਹਾਂਪੁਰਸ਼ ਨੇ ਗੁਰੂ ਸਾਹਿਬਾਨ ਨੇ ਜਗਿਆਸੂ ਨੇ ਪ੍ਰਸ਼ਨ ਕਰਨਾ, ਘਰ ਦੇ ਕਿਸੇ ਜੀਵ ਨੇ ਸ਼ੰਕਾ ਕਰਨਾ, ਤੇ ਉਦੋਂ ਅਕੈ ਰੰਗ ਵਿੱਚ ਰੱਤੇ ਜਾਣਾ। ਤੇ ਇੱਕ ਬੇਨਤੀ ਹੋਰ ਕਰਾਂ, ਜਦੋਂ ਬਾਣੀ ਉਚਾਰਦੇ ਸਨ ਉਦੋਂ ਫੇਸ ਦਾ ਸਰੂਪ ਇਹੋ ਜਿਹਾ ਨਹੀਂ ਕਿ ਜਿਹੋ ਜਿਹਾ ਥੱਲੇ ਕੋਈ ਗੱਲਾਂ ਕਰਦਾ ਹੁੰਦਾ। ਇੱਕ ਬੇਨਤੀ ਸਰਵਣ ਕਰਿਓ, ਕਿਉਂਕਿ ਅਸੀਂ ਇਸ ਗੱਲ ਨੂੰ ਸਮਝਦੇ ਨਹੀਂ। ਬਾਣੀ ਨੂੰ ਕੇਵਲ ਓਪਰੀ ਓਪਰੀ ਨਜ਼ਰ ਨਾਲ ਨਾ ਦੇਖੋ। ਗੁਰਮੁਖੋ ਭਾਈ ਸਾਹਿਬ ਭਾਈ ਗੁਰਦਾਸ ਨੇ ਕਿਹਾ, ਵਕਤ ਮਿਲਿਆ ਆਉਣ ਵਾਲੇ ਲੈਕਚਰਾਂ ਵਿੱਚ ਇਹਨੂੰ ਕੋਟ ਕਰਾਂਗਾ, ਸਮੁੰਦਰ ਕਿਸੇ ਲਈ ਪਾਣੀ ਹੈ, ਕਿਸੇ ਲਈ ਬੀਚ ਹੈ, ਕਿਸੇ ਲਈ ਲਹਿਰਾਂ ਦੇਖਣ ਦਾ ਇੱਕ ਨਜ਼ਾਰਾ ਹੈ, ਕਿਸੇ ਲਈ ਪਾਣੀ ਵਿੱਚ ਨਹਾਉਣ ਦੇ ਕਲੋਲ ਕਰਨ ਵਾਸਤੇ ਰੱਬ ਦੀ ਸਹੂਲਤ ਹੈ। ਪਰ ਕਿਸੇ ਮਰਜੀਵੜੇ ਨੇ ਪਾਣੀ ਨੂੰ ਚੀਰ ਕੇ ਡੂੰਘੀ ਟੁੱਬੀ ਮਾਰੀ, ਉਹਦੇ ਵਾਸਤੇ ਸਮੁੰਦਰ ਮੋਤੀਆਂ ਦਾ ਖਜ਼ਾਨਾ ਹੈ। ਅਸੀਂ ਗੁਰੂ ਕੋਲ ਇਸੇ ਤਰ੍ਹਾਂ ਆਉਂਦੇ ਹਾਂ, ਕਿਸੇ ਨੂੰ ਜਿਲਦ ਦਿਸਦੀ ਹੈ, ਕਿਸੇ ਨੂੰ ਕੇਵਲ ਉਪਰੇ ਅੱਖਰ ਦਿਸਦੇ ਨੇ, ਕੋਈ ਰੰਗ ਰਤੜਾ ਜਦੋਂ ਅੰਦਰ ਟੁੱਬੀ ਮਾਰਦਾ ਹੈ ਤੇ ਉਹ ਪੁਕਾਰ ਕੇ ਕਹਿੰਦਾ, ਨਹੀਂ ਗੁਰ ਕਾ ਸ਼ਬਦ ਰਤਨ ਹੈ ਖੀਰੇ ਜਿੱਤ ਜੜਾਓ। ਜਿਹੜਾ ਟੁੱਬੀ ਮਾਰਦਾ ਉਹ ਪੁਕਾਰ ਕੇ ਕਹਿੰਦਾ, ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜਿਹੜਾ ਟੁੱਬੀ ਮਾਰਦਾ ਉਹਨੂੰ ਸਮਝ ਪੈਂਦੀ ਹੈ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਖੈਰ ਮੈਂ ਆਪਣੇ ਵਿਸ਼ੇ ਵੱਲ ਅੱਗੇ ਤੁਰਾਂ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਇੱਕ ਇਹ ਤਰੀਕਾ ਸੀ ਕਿ ਜਗਿਆਸੂ ਨੇ ਪ੍ਰਸ਼ਨ ਕਰਨਾ ਉਦੋਂ ਬਾਣੀ ਆਉਣੀ। ਹੁਣ ਤੀਸਰਾ ਤਰੀਕਾ ਸੀ ਬਾਣੀ ਆਉਣ ਦਾ। ਗੁਰਮੁਖੋ ਜਦੋਂ ਕਿਸੇ ਅੰਨ ਮਤ ਵਾਲੇ ਨੇ ਪ੍ਰਸ਼ਨ ਕਰਨਾ, ਧਿਆਨ ਦਿਆ ਜੇ ਇਹ ਚੌਥੀ ਬਣ ਗਈ ਏ। ਅੱਜ ਤੋਂ ਬਾਅਦ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਹੋ ਨਾ, ਮੈਂ ਬੇਨਤੀ ਪਾਠਾਂ ਸੰਬੰਧੀ ਵੀ ਕਰਨੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਿਵੇਂ ਕਰੀਏ। ਦੇਖੋ ਇੰਨੀ ਇੰਨੀ ਸਾਡੀ ਉਮਰ ਲੰਘ ਗਈ, ਮੈਂ ਕਹਿੰਦਾ ਇੱਕ ਰੋਜ਼ ਦਾ ਸਿਰਫ ਇੱਕ ਅੰਗ ਪੜ੍ਹੋ, ਜ਼ਿਆਦਾ ਨਹੀਂ। ਇੱਕ ਅੰਗ ਪਾਠ ਕਰੋ ਅਤੇ 4 ਸਾਲਾਂ 'ਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋ ਜਾਂਦਾ। ਅਤੇ ਜਿਨ੍ਹਾਂ ਨੇ 40-40 60-60 80-80 ਸਾਲ ਉਮਰ ਕੱਢ ਦਿੱਤੀ ਅਤੇ ਇੱਕ ਵਾਰੀ ਵੀ ਗੁਰੂ ਦੇ ਦਰਸ਼ਨ ਨਾ ਕੀਤੇ, ਤਾਂ ਗੁਰਮੁਖੋ ਫਿਰ ਧਰਤੀ 'ਤੇ ਆਉਣ ਦਾ ਲਾਭ ਕੀ ਹੋਇਆ। ਮੇਰੀ ਬੇਨਤੀ ਨੂੰ ਇਹ ਅੰਦਰ ਇਹ ਨਾ ਸੋਚਿਓ ਮੈਂ ਸਖਤ ਸ਼ਬਦ ਵਰਤ ਰਿਹਾ। ਅਸੀਂ ਕਾਸ ਵਾਸਤੇ ਗੁਰੂ ਕੋਲ ਬੈਠੇ ਹਾਂ, ਇਸ ਲਈ ਕਿ ਸਾਡਾ ਅੰਦਰ ਗੁਰੂ ਦੇ ਅੰਦਰ ਵਿੱਚ ਮਿਲ ਜਾਏ। ਮੈਂ ਕਹਿੰਦਾ ਇੱਕ ਅੰਗ ਰੋਜ਼ ਪੜ੍ਹੋ ਅਤੇ ਸਾਲ ਵਿੱਚ 365 ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦਾ ਦਰਸ਼ਨ ਹੁੰਦਾ, ਅਤੇ ਇੱਕ ਅੰਗ ਪੜ੍ਹਦਿਆਂ ਵੱਧ ਤੋਂ ਵੱਧ ਟੇਕ ਕੇ ਪੜ੍ਹੋਗੇ ਤਾਂ 10 ਮਿੰਟ ਲੱਗ ਜਾਣਗੇ ਟੇਕ ਕੇ ਪੜ੍ਹੋਗੇ, ਨਹੀਂ ਤਾਂ 5-4 ਮਿੰਟ ਵਿੱਚ ਇੱਕ ਅੰਗ ਪੜ੍ਹਿਆ ਜਾ ਸਕਦਾ। ਹੱਦ ਹੋ ਗਈ ਕਿ ਅਸੀਂ ਇੱਕ ਦਿਨ ਵਿੱਚ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇਰੀ ਗੋਦੀ ਵਿੱਚ ਬੈਠਣ ਲਈ 5 ਮਿੰਟ ਵੀ ਨਹੀਂ ਕਰ ਸਕਦੇ। ਫਿਰ ਆਪਾਂ ਕਹਿੰਦੇ ਹਾਂ ਜੀ ਸਾਨੂੰ ਪੜ੍ਹਨ ਦਾ ਪਤਾ ਨਹੀਂ। ਜਦੋਂ ਪੇਟ ਦੀ ਭੁੱਖ ਹੋਵੇ ਉਹਦੀ ਅਸੀਂ ਦੂਜੀ ਭਾਸ਼ਾ ਸਿੱਖ ਕੇ ਵੀ ਨੌਕਰੀ ਲੱਭ ਲੈਂਦੇ ਹਾਂ, ਜਿੱਦਣ ਆਤਮਾ ਦੀ ਭੁੱਖ ਹੋਵੇਗੀ ਉੱਦਣ ਗੁਰਮੁਖੀ ਸਿੱਖ ਕੇ ਗੁਰੂ ਕੀ ਬਾਣੀ ਜ਼ਰੂਰ ਪੜ੍ਹੇਗਾ, ਭੁੱਖੀ ਤਾਂ ਸਾਨੂੰ ਜੋੜੇਗੀ। ਮੈਂ ਬੇਨਤੀ ਕਰ ਰਿਹਾ ਕਿ ਤੀਸਰਾ ਤਰੀਕਾ ਸੀ ਧੁਰ ਕੀ ਬਾਣੀ ਆਉਣ ਦਾ। ਪਹਿਲਾ ਤਰੀਕਾ ਆਪਣੇ ਰਸ ਵੀ ਜੁੜ ਕੇ ਪਿਆਰੇ ਨਾਲ ਗੱਲਾਂ ਕੀਤੀਆਂ ਬਾਣੀ ਆਈ। ਦੂਜਾ ਤਰੀਕਾ ਜਗਿਆਸੂਆਂ ਦੇ ਪ੍ਰਸ਼ਨ ਅਤੇ ਆਪਣੇ ਸੰਸਾਰ ਨਾਲ ਜੀਵਨ ਵਿੱਚ ਵਾਪਰਨ ਵਾਲੀਆਂ ਘਟਨਾ ਕਰਕੇ ਬਾਣੀ ਆਈ। ਅਤੇ ਤੀਸਰਾ ਤਰੀਕਾ ਸੀ ਕਿਸੇ ਅੰਨ ਮਤ, ਮਨ ਮਤ ਨਹੀਂ, ਅੰਨ ਮਤ ਦਰ ਅਤੇ ਹੋਰ ਮਤ ਵਾਲੇ ਨੇ ਜਦੋਂ ਕੋਈ ਪ੍ਰਸ਼ਨ ਕਰਨਾ ਅਤੇ ਉਦੋਂ ਯੱਕ ਲਖਤ ਬਾਣੀ ਆ ਜਾਣ। ਹਜ਼ੂਰ ਬੈਠੇ ਨੇ ਅਤੇ ਇੱਕ ਬਾਟਾ ਇੱਕ ਪਿਆਲਾ ਭਰ ਕੇ ਲਿਆਇਆ ਸੱਜਣ, ਅਤੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਰੱਖ ਦਿੱਤਾ। ਬਾਣੀ ਕਿਵੇਂ ਆਉਂਦੀ ਸੀ ਸਾਹਮਣੇ ਰੱਖ ਦਿੱਤਾ, ਉੱਤੇ ਉਹਨੂੰ ਪੱਤਰ ਨਾਲ ਢੱਕਿਆ ਹੈ। ਅਤੇ ਨਾਲ ਉਸ ਰੱਖਣ ਵਾਲੇ ਨੇ ਕਿਹਾ, ਬਾਬਾ ਕਿ ਤੇਰੇ ਬਚਨ ਬੜੇ ਚੰਗੇ ਨੇ, ਪਰ ਆ ਪਿਆਲਾ ਪੀ ਕੇ ਦੇਖ, ਇੱਕ ਪਿਆਲਾ ਪੀਏਗਾ ਅਤੇ ਖੁਮਾਰੀ ਇਹੋ ਜਿਹੀ ਚੜ੍ਹੇਗੀ ਕਿ ਲਿਵ ਟੁੱਟੇਗੀ ਨਹੀਂ। ਉਹ ਪਿਆਲਾ ਕੌਣ ਲਿਆਇਆ ਸੀ? ਭਰਥਰ ਜੋਗੀ। ਅਤੇ ਗੁਰੂ ਸਾਹਿਬ ਦੇ ਸਾਹਮਣੇ ਰੱਖ ਕੇ ਦਾਰੂ ਦਾ, ਨਸ਼ੇ ਦਾ ਪਿਆਲਾ, ਕਹਿਣ ਲੱਗਾ ਇੱਕ ਪੀ ਕੇ ਦੇਖ, ਐਨਸ ਬਣੀ ਰਹਿ ਗਈ। ਮੇਰੇ ਗੁਰੂ ਨੇ ਅਨਮਤੀ ਦੇ ਪਿਆਲੇ ਨੂੰ ਦੇਖਿਆ ਅਤੇ ਯੱਕ ਲੱਖ ਧੁਰ ਕੀ ਬਾਣੀ ਆ ਗਈ ਅਤੇ ਨਾਲ ਕਹਿਣ ਲੱਗੇ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਪਾਠੀ ਪਵਨ ਪ੍ਰੇਮ ਕਾ ਚੋ ਪੋਚਾ ਇਤ ਰਸ ਅਮਿਓਂ ਚਵਾਈਐ। ਕਹਿਣ ਲੱਗੇ, ਉਹ ਸੱਜਣਾ ਮੈਂ ਸਿਰਫ ਵਿੱਚੋਂ ਵਿੱਚ ਅਰਜ਼ ਕਰ ਰਿਹਾ ਸਮੇਂ ਦੀ ਨਜ਼ਾਕਤ ਨਾਲ। ਕਹਿਣ ਲੱਗੇ, ਸਿਫਤੀ ਰੱਤਾ ਸਦ ਬੈ ਰਾਗੀ, ਜੂਵੈਂ ਜਨਮ ਨਾ ਹਾਰੈ, ਕਹੁ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ। ਭਰਥਰ ਜੋਗੀ ਦਾ ਮਤਲਬ ਅਨਮਤੀ ਨੂੰ ਉਪਦੇਸ਼ ਦੇਣ ਲਈ ਵੀ ਬਾਣੀ ਆਈ। ਦੂਸਰਾ ਪ੍ਰਮਾਣ, ਹਜ਼ੂਰ ਬੈਠੇ ਨੇ, ਜਨੇਊ ਪਾਉਣ ਵਾਸਤੇ ਸਾਰੀ ਬਿਰਾਦਰੀ ਇਕੱਠੀ ਹੋਈ। ਜਦੋਂ ਜਨੇਊ ਪਾਉਣ ਲੱਗੇ ਤਾਂ ਮੇਰੇ ਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਮੈਂ ਜਨੇਊ ਨਹੀਂ ਪਾਉਂਦਾ। ਤਵੱਜੋ ਦਿਆ ਦੇ, ਕਦੀ ਬਾਣੀ ਨੂੰ ਧਿਆਨ ਨਾਲ ਪੜ੍ਹੀਏ। ਜਿੱਦਣ ਬਾਬੇ ਨਾਨਕ ਦਾ ਪੁਰਬ ਆਉਂਦਾ, ਅਸੀਂ ਇੱਕ ਪੱਖ ਜ਼ਰੂਰ ਕਹੀ ਜਾਂਦੇ ਹਾਂ ਕਿ ਜਨੇਊ ਨਹੀਂ ਪਾਇਆ। ਮੈਂ ਕਹਿੰਦਾ ਜਿਹੜਾ ਬਾਬੇ ਨੇ ਜਨੇਊ ਪਾਉਣ ਦੀ ਗੱਲ ਕਹੀ, ਕਦੀ ਸਿੱਖ ਨੇ ਉਹ ਜਨੇਊ ਧਾਰਨ ਕੀਤਾ ਹੈ? ਉਹ ਜੀ ਕਾ ਜਨੇਊ ਸੀ। ਜਨੇਊ ਪਾਉਣ ਲੱਗੇ ਅਤੇ ਬਾਬਾ ਜੀ ਨੇ ਦੇਖਿਆ ਕਿ ਧਰਮ ਕਰਮ ਜ਼ਰੂਰ ਕਰਦੇ ਨੇ ਪਰ ਸਰੀਰ ਤੱਕ ਸੀਮਤ ਨੇ। ਕਿਤਨਾ ਚੰਗਾ ਹੋਵੇ ਇਹਨਾਂ ਨੂੰ ਜਿੰਦ ਦੀ ਅੰਦਰ ਦੀ ਸਮਝ ਪੈ ਜਾਏ। ਅਤੇ ਨਾਲ ਹੀ ਬਾਣੀ ਆ ਗਈ, ਕਹਿਣ ਲੱਗੇ ਆ ਮੈਂ ਤੈਨੂੰ ਜਿੰਦ ਦਾ ਜਨੇਊ ਪਾਉਣ ਦੀ ਜਾਚ ਦੱਸਾਂ। ਸਾਰੇ ਸੱਜਣ ਬੈਠੇ, ਪ੍ਰੋਹਤ ਹਰਦਿਆਲ ਬੈਠਾ ਅਤੇ ਬਾਣੀ ਆ ਗਈ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ। ਜੇ ਸਾਹਮਣੇ ਦੇਖਿਆ ਸੂਤਕ ਪਾਤ ਕੋਈ ਕਰਦਾ, ਬਾਬੇ ਦੇ ਅੰਦਰ ਯੱਕ ਲਖਤ ਅਕੈ ਰਸ ਆਉਣਾ। ਅਤੇ ਬਾਣੀ ਆ ਗਈ, ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਗੋਏ ਅਤੈ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ। ਜੇ ਕਿਤੇ ਗੁਰਮੁਖੋ ਸਿੱਧ ਮਿਲਦੇ ਨੇ ਕਿ ਉਦੋਂ ਧੁਰ ਕੀ ਬਾਣੀ ਨਹੀਂ ਆਉਂਦੀ? ਬਾਬਾ ਜੀ ਨੂੰ ਪ੍ਰਸ਼ਨ ਕਰਦੇ ਨੇ, ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਗਿਸਕਾ ਤੂੰ ਚੇਲਾ। ਬਾਣੀ ਆ ਗਈ ਅਤੇ ਕਹਿਣ ਲੱਗੇ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਪ੍ਰਸ਼ਨ ਕਰਦੇ ਨੇ, ਕਿਸ ਕਾਰਨ ਗ੍ਰਹਿ ਤਜੋ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵੱਖਰ ਕੇ ਤੂੰ ਵਣ ਜਾ ਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਅਤੇ ਯੱਕ ਲਖਤ ਬਾਣੀ ਆ ਗਈ, ਕਹਿਣ ਲੱਗੇ, ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕਹਿ ਤਾਂ ਭੇਖ ਨਿਵਾਸੀ, ਸਾਚ ਵੱਖਰ ਕੇ ਖਾਵਣ ਜਾ ਰੇ, ਨਾਨਕ ਗੁਰਮੁਖ ਉਤਰ ਸਪਾਰੇ। ਗੁਰਮੁਖੋ ਅੰਨ ਮਤ ਵਾਲਾ ਕਦੀ ਮਿਲਿਆ? ਅਤੇ ਉਦੋਂ ਧੁਰ ਕੀ ਬਾਣੀ ਆਈ, ਬਨਾਰਸ ਦੀ ਧਰਤੀ 'ਤੇ ਬਾਣੀ ਆਈ, ਗਇਆ ਦੀ ਧਰਤੀ 'ਤੇ ਬਾਣੀ ਆਈ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਜਗਨਨਾਥਪੁਰੀ ਮੰਦਿਰ ਦੇ ਬਾਹਰ ਖਲੋਤਿਆਂ ਬਾਣੀ ਆ ਗਈ ਕਿ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਸਰਾਧ ਦੀ ਗੱਲ ਚੱਲੀ ਬਾਪੂ ਨੇ ਚਲਾਈ। ਅਤੇ ਨਾਲ ਹੀ ਬਾਣੀ ਆ ਗਈ, ਜੇ ਮੁਹਾਕਾ ਕਰਮ ਹੋਏ ਕਰਮ ਹੋਏ ਪਿਤਰੀ ਦੇਹ। ਗੁਰਮੁਖੋ ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰ ਰਿਹਾ, ਇੱਕ ਇੱਕ ਵਿਸ਼ੇ 'ਤੇ ਕਈ ਕੀ ਦਿਨ ਰੁਕਿਆ ਜਾ ਸਕਦਾ ਕਿ ਰੱਬ ਦੀ ਸਿਫਤ ਲਈ ਬਾਣੀ ਕਿਹੜੀ, ਜਗਿਆਸੂ ਲਈ ਬਾਣੀ ਕਿਹੜੀ, ਅਤੇ ਅੰਨ ਮਤ ਨੂੰ ਦੇਖ ਕੇ ਕਰਮ ਕਾਂਡਾਂ ਤੋਂ ਉੱਪਰ ਉਠਾਉਣ ਲਈ ਬਾਣੀ ਆਈ। ਚੌਥਾ ਤਰੀਕਾ ਸੀ ਬਾਣੀ ਆਉਣ ਦਾ, ਉਹ ਤਰੀਕਾ ਜਦੋਂ ਕਿਸੇ ਨੂੰ ਦੁਖੀ ਦੇਖਣਾ, ਜਦੋਂ ਕਿਸੇ ਨੂੰ ਲਾਚਾਰ ਦੇਖਣਾ, ਜਦੋਂ ਕਿਸੇ ਬੰਦੇ ਨੂੰ ਅੰਦਰੋਂ ਟੁੱਟਿਆ ਹੋਇਆ ਦੇਖਣਾ, ਅਤੇ ਮੇਰੇ ਸਤਿਗੁਰੂ ਦੇ ਅੰਦਰ ਯੱਕ ਲੱਕ ਤਰਸ ਖਾ ਕੇ ਬਾਣੀ ਆ ਜਾਣ। ਮੈਂ ਤਿੰਨ ਕੁ ਉਦਾਹਰਨਾਂ ਆਪ ਜੀ ਨੂੰ ਦੇਖ ਕੇ ਸੰਪੂਰਨਤਾ ਕਰਨਾ। ਹਜ਼ੂਰ ਕਿਰਪਾਲੂ ਜੀ ਸੁਲਤਾਨਪੁਰ ਦੀ ਧਰਤੀ ਤੋਂ ਤੁਰੇ ਨੇ, ਗੋਇੰਦਵਾਲ ਸਾਹਿਬ ਜਿੱਥੇ ਅੱਜ ਅਸਥਾਨ ਹੈ, ਪਹਿਲਾਂ ਇਹ ਸ਼ਹਿਰ ਨਹੀਂ ਸੀ। ਗੁਰਮੁਖੋ ਤਵੱਜੋ ਦੇਣਾ, ਗੋਇੰਦਵਾਲ ਸ਼ਹਿਰ ਨਹੀਂ ਸੀ, ਸਿਰਫ ਇੱਕ ਦਰਿਆ ਦਾ ਰਮਣੀਕ ਕਿਨਾਰਾ ਸੀ। ਸ਼ਾਇਦ ਆਪ ਜੀ ਨੂੰ ਗਿਆਤ ਹੋਵੇ ਕਿ ਗੁਰੂ ਨਾਨਕ ਸਾਹਿਬ ਦਰਿਆ ਬਿਆਸ ਪਾਰ ਕੀਤਾ ਸੁਲਤਾਨਪੁਰ ਤੋਂ ਨਿਕਲਦਿਆਂ, ਅਤੇ ਜਿੱਥੇ ਗੋਇੰਦਵਾਲ ਇੱਥੇ ਰੁਕੇ। ਇਤਿਹਾਸ ਦੇ ਵਿੱਚ ਮੈਂ ਦੋ ਗੱਲਾਂ ਪੜ੍ਹੀਆਂ, ਰੁਕ ਕੇ ਇੱਥੇ ਕੀਰਤਨ ਹੋਇਆ ਅਤੇ ਭਾਈ ਮਰਦਾਨੇ ਨੇ ਇੱਥੇ ਬੜੇ ਸੋਹਣੇ ਬਚਨ ਕਹਿ, ਬਾਬਾ ਦਰਿਆ ਦਾ ਨਿਰਮਲ ਨੀਰ, ਪੰਛੀਆਂ ਦਾ ਮਿੱਠਾ ਗਾਉਣਾ, ਬਨਸਪਤੀ ਦੀ ਖਰਿਆਵਲ, ਅਤੇ ਹਜ਼ੂਰ ਕਹਿਣ ਲੱਗੇ, ਮਰਦਾਨਿਆਂ ਇਹ ਧਰਤੀ ਭਾਗਾਂ ਵਾਲੀ ਹੈ, ਭਾਰੀ ਮਹਾਂਪੁਰਖ ਆਏਗਾ, ਇਸ ਧਰਤੀ ਨੂੰ ਭਾਗ ਲੱਗਣਗੇ, ਇੱਥੇ ਕੀਰਤਨ ਦੀਆਂ ਨਾਮ ਦੀਆਂ ਧੁਨਾਂ ਉੱਠਣੀਆਂ ਕਰਨਗੀਆਂ। ਹਜ਼ੂਰ ਫਤਿਹਾਬਾਦ ਰੁਕੇ ਨੇ, ਪਰਤ ਕੇ ਜਿਸ ਥਾਂ 'ਤੇ ਅੱਜ ਅਸੀਂ ਹਰਿਮੰਦਰ ਸਾਹਿਬ ਕਹਿੰਦੇ ਹਾਂ, ਬਾਬਾ ਨਾਨਕ ਜੀ ਉੱਥੇ ਗਏ। ਆਪ ਜੀ ਨੂੰ ਸ਼ਾਇਦ ਗਿਆਤ ਹੋਵੇ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਗਏ ਇੱਥੇ, ਨੇੜੇ ਪਿੰਡ ਸੀ ਸੁਲਤਾਨਵਿੰਡ। ਸੁਲਤਾਨਵਿੰਡ ਦੇ ਪਿੰਡ ਦੇ ਜ਼ਿਮੀਂਦਾਰ ਦਾ ਨਾਮ ਸੀ ਭਾਈ ਤਾਰਾ ਚੌਧਰੀ। ਉਹਦੇ ਘਰ ਬੱਚਾ ਹੋਇਆ ਸੀ ਅਤੇ ਉਹ ਬੱਚੇ ਦੀ ਖੁਸ਼ੀ ਵਿੱਚ ਗੁਰੂ ਸਾਹਿਬ ਲਈ ਪ੍ਰਸ਼ਾਦ ਪਾਣੀ ਲਿਆਇਆ, ਰਸਤ ਲੈ ਕੇ ਆਇਆ। ਪਹਿਲੀ ਦੇਗ ਇਤਿਹਾਸ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤਸਰ ਦੀ ਧਰਤੀ 'ਤੇ ਤਿਆਰ ਕਰਵਾਈ। ਮਰਦਾਨੇ ਨੇ ਛਕੀ, ਭਾਈ ਤਾਰੇ ਨੇ ਛਕੀ ਅਤੇ ਨਾਲ ਕਹਿਣ ਲੱਗਾ, ਬਾਬਾ ਇਹਦਾ ਤਾਂ ਰਸ ਹੀ ਬੜਾ ਖੈਂ, ਥਾਂ ਕਿੱਡੀ ਚੰਗੀ। ਕਹਿਣ ਲੱਗੇ, ਮਰਦਾਨਿਆਂ ਸਮਾਂ ਆਵੇਗਾ, ਇਸ ਧਰਤੀ 'ਤੇ ਭੋਗ ਅਤੇ ਮੋਖ ਦਾ ਪ੍ਰਵਾਹ ਚੱਲੇਗਾ। ਭੋਗ ਦਾ ਅਰਥ ਪੇਟ ਭੁੱਖ ਲੱਗੀ ਹੋਵੇਗੀ, ਜਿਹਨੂੰ ਕਿਤੇ ਰੋਟੀ ਨਹੀਂ ਮਿਲੇਗੀ, ਉਹਨੂੰ ਪੇਟ ਦੀ ਭੁੱਖ ਦੂਰ ਕਰਨ ਲਈ ਗੁਰੂ ਕਾ ਲੰਗਰ ਮਿਲੇਗਾ, ਅਤੇ ਜਿਹਦੀ ਆਤਮਾ ਨੂੰ ਕਦੀ ਰਸ ਨਹੀਂ ਕਿਤੇ ਆਵੇਗਾ, ਉਹ ਇਸ ਥਾਂ 'ਤੇ ਬੈਠ ਕੇ ਕੀਰਤਨ ਸੁਣੇਗਾ, ਉਹਦੇ ਅੰਦਰ ਰਸ ਭਰਿਆ ਜਾਏਗਾ। ਮੈਂ ਆਪਣੇ ਵਿਸ਼ੇ ਵੱਲ ਤੁਰਾਂ, ਮੇਰਾ ਇਹ ਵਿਸ਼ਾ ਨਹੀਂ ਕਿ ਚੌਥਾ ਤਰੀਕਾ ਬਾਣੀ ਤਰਸ ਖਾ ਕੇ ਆਈ। ਹਜ਼ੂਰ ਦੀਪਾਲਪੁਰ ਪਹੁੰਚੇ ਨੇ, ਪਿੰਡ ਤੋਂ ਬਾਹਰ ਕੱਖਾਂ ਦੀ ਕੁੱਲੀ ਖੈ, ਉਹਦੇ ਵਿੱਚੋਂ ਕਦੀ ਕਦੀ ਆਵਾਜ਼ ਆਉਂਦੀ ਰੋਣ ਦੀ, ਅਤੇ ਰੋਣ ਦੇ ਨਾਲ ਨਾਲ ਆਵਾਜ਼ ਆਉਂਦੀ ਖਾਏ, ਇਦੂ ਚੰਗਾ ਤਾਂ ਪਰਮਾਤਮਾ ਮੇਰੀ ਜਿੰਦ ਕੱਢ ਲੈ, ਇਸ ਦੁੱਖ ਨਾਲੋਂ ਤਾਂ ਮੈਂ ਮਰ ਜਾਂ ਚੰਗਾ ਹਾਂ। ਦੇਖੋ ਤਰਸ ਦੇ ਘਰ ਵਿੱਚ ਆਏ ਅਤੇ ਉਦੋਂ ਵੀ ਬਾਣੀ ਆਈ, ਦਰਵਾਜ਼ਾ ਖੜਕਾਇਆ, ਅੰਦਰੋਂ ਆਵਾਜ਼ ਆਈ ਕੌਣ, ਅਤੇ ਬਾਹਰੋਂ ਮੇਰੇ ਦੀਨ ਦੁਨੀ ਦਾ ਸਾਈਂ ਬੋਲਿਆ। ਕਹਿਣ ਲੱਗਾ, ਪੁਰਖਾ ਇੱਕ ਰਾਤ ਰਹਿਣਾ, ਕੱਖਾਂ ਦੀ ਕੁੱਲੀ ਤੇਰੀ ਸਾਨੂੰ ਥਾਂ ਮਿਲ ਜਾਏਗੀ, ਦਰਵਾਜ਼ਾ ਖੋਲ। ਅਤੇ ਅੰਦਰੋਂ ਦਰਦ ਭਰੀ ਆਵਾਜ਼ ਆਈ, ਹੇ ਅਤਿਥੀ। ਅਤਿਥੀ ਅਰਥ ਬੜਾ ਸੋਹਣਾ ਜੇ, ਅਤਿਥੀ ਦਾ ਅਰਥ ਹੁੰਦਾ ਜਿਹੜਾ ਤਿਥੀ ਦੱਸਣ ਤੋਂ ਬਿਨਾਂ ਹੀ ਆ ਜਾਏ, ਤਰੀਕ ਦੱਸਣ ਤੋਂ ਬਿਨਾਂ ਆ ਜਾਏ। ਹੇ ਅਤਿਥੀ, ਸ਼ਾਇਦ ਤੈਨੂੰ ਪਤਾ ਨਹੀਂ ਇਹ ਤੇਰੇ ਰਹਿਣ ਵਾਲੀ ਥਾਂ ਨਹੀਂ, ਪੁੱਛਿਆ ਕਿਉਂ? ਕਹਿਣ ਲੱਗਾ, ਮੈਨੂੰ ਤਾਂ ਆਪਣਿਆਂ ਨੇ ਵੀ ਕੋੜ ਦੇ ਦੁੱਖੋਂ ਘਰੋਂ ਬਾਹਰ ਕੱਢ ਦਿੱਤਾ ਹੈ, ਅਤੇ ਗੁਰੂ ਸਾਹਿਬ ਨੇ ਕਿਹਾ ਬਸ ਤੇਰੀ ਖਾਏ ਦੀ ਆਵਾਜ਼ ਸੁਣ ਕੇ ਮੇਰੇ ਤੋਂ ਰਿਹਾ ਨਹੀਂ ਗਿਆ, ਤੂੰ ਬੂਹਾ ਖੋਲ ਤਾਂ ਸਹੀ, ਅਸੀਂ ਤੇਰਾ ਇਲਾਜ ਕਰਨ ਵਾਸਤੇ ਆਏ। ਬਾਣੀ ਤੀ ਚੌਥਾ ਤਰੀਕਾ ਸੀ, ਦਰਦਮੰਦਾਂ ਦੇ ਦਰਦ ਵੰਡਾਉਂਦਿਆਂ ਬਾਣੀ ਆਈ। ਬੂਹਾ ਖੁੱਲ੍ਹਿਆ, ਸਿਰ ਤੋਂ ਪੈਰਾਂ ਤੱਕ ਕੋੜ ਨਾਲ ਖਾਂਦਾ ਹੋਇਆ ਬੰਦਾ, ਖੂਨ ਸਿੰਮੇ ਪਿਆ, ਗਲ ਵਿੱਚ ਮਿੱਟੀ ਦਾ ਭਾਂਡਾ ਪਾਇਆ, ਲੋਕ ਉਹਦੇ ਵਿੱਚ ਰੋਟੀ ਦੇ ਟੁਕੜੇ ਜਿਵੇਂ ਕੁੱਕਰ ਨੂੰ ਸੱਟੀਦੇ ਨੇ ਇਸ ਤਰ੍ਹਾਂ ਸੱਟ ਦਿੰਦੇ ਨੇ, ਸਰੀਰ ਸਾਰੇ ਨੂੰ ਤੱਕਿਆ, ਆਵਾਜ਼ ਦਿੱਤੀ, ਵੇ ਮਰਦਾਨਿਆਂ ਤਾਰ ਛੇੜ, ਬਾਣੀ ਆਈ ਹੈ ਰੋਗੀ ਦਾ ਰੋਗ ਦੂਰ ਕਰੀਏ। ਗੁਰਮੁਖੋ ਉਦੋਂ ਬਾਣੀ ਆਈ ਅਤੇ ਨਾਲ ਹੀ ਸ਼ਬਦ ਕਹਿ ਦਿੱਤਾ, ਧਨਾਸਰੀ ਮਹੱਲਾ ਪਹਿਲਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਕਹਿਣ ਲੱਗੇ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ, ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੈ ਸਭ ਚੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ, ਜੇ ਤਾਂ ਮੋਹ ਪ੍ਰੀਤ ਸਵਾਦ, ਸਭਾ ਕਾਲਕ ਦਾਗਾ ਦਾਗ, ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀ ਜਾਏ, ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲੱਗ ਤਰਨਾ ਹੋਰ ਨਹੀਂ ਥਾਉ। ਕੋੜੀ ਦੇ ਸਿਰ 'ਤੇ ਹੱਥ ਰੱਖ ਕੇ ਕਹਿਣ ਲੱਗੇ, ਜੇ ਕੋ ਡੂਬੈ, ਡੂਬੈ ਦਾ ਅਖਰੀ ਅਰਥ ਹੈ ਜੇ ਕੋਈ ਵਿਕਾਰਾਂ ਵਿੱਚ ਡੁੱਬ ਜਾਏ, ਫਿਰ ਹੋਵੇ ਸਾਰ, ਰੱਬ ਉਹਦੀ ਵੀ ਸੰਭਾਲ ਕਰਦਾ, ਤੂੰ ਰੋ ਨਾ ਭਲਿਆ, ਨਾਨਕ ਸਾਚਾ ਸਰਬ ਦਾਤਾਰ, ਤੈਨੂੰ ਆਪਣਿਆਂ ਨੇ ਘਰੋਂ ਬਾਹਰ ਧੱਕ ਦਿੱਤਾ ਹੈ, ਆ ਮੈਂ ਤੈਨੂੰ ਰੱਬ ਦੇ ਘਰ ਵੀ ਥਾਂ ਦਵਾ ਕੇ ਜਾਂਦਾ। ਪਿਆਰਿਓ, ਦੁਖੀਆਂ ਦੇ ਦਰਦ ਵੰਡਾਉਣ ਲਈ ਬਾਣੀ ਆਈ। ਮੈਂ ਸਿਰਫ ਤਿੰਨ ਪ੍ਰਮਾਣ ਦੇਣੇ ਨੇ, ਹੈਣ ਅਨੇਕਾਂ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ, ਮੈਂ ਟਿਊਕ ਮਾਤਰ ਅਰਜ਼ ਕਰ ਰਿਹਾ। ਹਜ਼ੂਰ ਗਏ ਨੇ, ਸਰਾਂ ਦੇ ਵਿੱਚ ਪ੍ਰਵੇਸ਼ ਕਰਨ ਲੱਗੇ ਨੇ, ਸਰਾਂ ਵਿੱਚ ਰਹਿਣ ਵਾਲਾ ਜਿਹੜਾ ਸੱਜਣ ਮਾਲਕ ਹੈ ਉਹਨੂੰ ਲੋਕ ਸੱਚਮੁੱਚ ਸੱਜਣ ਸ਼ੇਖ ਕਹਿੰਦੇ ਨੇ, ਕੋਈ ਸੱਜਣ ਸ਼ਾਹ ਕਹਿੰਦਾ ਹੈ। ਸਾਰੀ ਰਾਤ ਉਹਦਾ ਕਸਬ ਇਹ ਵੇ ਕਿ ਆਏ ਕੋਈ ਲੋਕਾਂ ਨੂੰ ਕਤਲ ਕਰਨਾ ਅਤੇ ਸਭ ਕੁਝ ਲੁੱਟ ਲੈਣ। ਹਜ਼ੂਰ ਨੇ ਦੇਖਿਆ, ਕਹਿਣ ਲੱਗੇ, ਸ਼ਕਤੀ ਬੰਦੇ ਕੋਲ ਬੜੀ ਹੈ, ਪਰ ਬਦ ਕਿਸਮਤੀ ਇਹ ਰਸਤੇ ਮਾੜੇ ਪੈ ਗਿਆ। ਗੁਰੂ ਤਰਸ ਦੇ ਘਰ ਵਿੱਚ ਆਏ। ਆ ਸਾਡਾ ਸੁਭਾਗ ਹੈ, ਅਸੀਂ ਪਾਪੀ ਤੋਂ ਨਫ਼ਰਤ ਕਰਨੇ ਹਾਂ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਇਹ ਗੁਰਦੁਆਰਾ, ਹਸਪਤਾਲ, ਵਿਦਿਆਲਿਆ, ਯੂਨੀਵਰਸਿਟੀਆਂ ਕਾਹਦੇ ਵਾਸਤੇ ਨੇ? ਜੇ ਇੱਕ ਬੱਚਾ ਸਕੂਲ ਵਿੱਚ ਪ੍ਰਵੇਸ਼ ਕਰਦਾ ਤਾਂ ਟੀਚਰ ਪਹਿਲੇ ਦਿਨ ਹੀ ਬਾਂਹ ਪਕੜ ਕੇ ਕਹਿਦਾ, ਜਾ ਚਲਾ ਜਾ, ਤੈਨੂੰ ਤਾਂ ਅੱਖਰ ਆਉਂਦਾ ਹੀ ਕੋਈ ਨਹੀਂ। ਸਕੂਲ ਕੇਵਲ ਪੜ੍ਹਿਆਂ ਲਿਖਿਆਂ ਲਈ ਨਹੀਂ, ਸਕੂਲ ਅਨਪੜ੍ਹਾਂ ਨੂੰ ਤਲੀਮ ਦੇਣ ਵਾਸਤੇ, ਹਸਪਤਾਲ ਤੰਦਰੁਸਤਾਂ ਲਈ ਨਹੀਂ, ਹਸਪਤਾਲ ਅਰੋਗੀਆਂ ਨੂੰ ਅਰੋਗਤਾ ਦੇਣ ਵਾਸਤੇ ਨੇ, ਰੋਗੀਆਂ ਨੂੰ ਅਰੋਗਤਾ ਦੇਣ ਲਈ ਨੇ। ਯੂਨੀਵਰਸਿਟੀ ਕੇਵਲ ਇਹ ਨਹੀਂ ਕਿ ਜਿਹੜੇ ਮਰਤਬੇ 'ਤੇ ਪਹੁੰਚੇ ਨੇ ਉਹਨਾਂ ਲਈ, ਜਿਨ੍ਹਾਂ ਡਿਗਰੀ ਲੈਣੀ ਉਹਨਾਂ ਵਾਸਤੇ ਹੈ। ਸੱਚ ਜਾਣੋ, ਮੰਦਰ, ਮਸੀਤ, ਗੁਰਦੁਆਰਾ ਕੇਵਲ ਬ੍ਰਹਮ ਗਿਆਨੀ ਨਹੀਂ ਲਈ, ਜਿਹੜਾ ਬੰਦਾ ਪਾਪਾਂ ਵਿੱਚ ਗ੍ਰਸਿਆ ਹੈ ਉਹਦੇ ਪਾਪਾਂ ਨੂੰ ਧੋਣ ਵਾਸਤੇ ਹੁੰਦਾ ਹੈ ਗੁਰੂ ਦਾ ਘਰ। ਬਾਬਾ ਜੀ ਗਏ, ਸੱਜਣ ਦੇ ਘਰ ਪਹੁੰਚੇ ਨੇ, ਦੇਖਿਆ ਤਰਸ ਦੇ ਘਰ ਵਿੱਚ ਆਏ, ਅਤੇ ਤਰਸ ਦੇ ਘਰ ਵਿੱਚ ਆ ਕੇ ਉਸ ਵੇਲੇ ਬਾਣੀ ਆ ਗਈ। ਕਹਿਣ ਲੱਗੇ, ਮਰਦਾਨਿਆਂ, ਸੂਹੀ ਰਾਗ ਦੀਆਂ ਸੁਰਾਂ ਲਾ। ਰਾਤ ਦਾ ਵੇਲਾ ਸੀ ਅਤੇ ਗਾਉਣ ਦਾ ਵੇਲਾ ਵੀ ਰਾਤ ਦਾ, ਸੂਹੀ ਦਾ। ਕਹਿਣ ਲੱਗੇ, ਮਰਦਾਨਿਆਂ, ਲਾ ਸੂਹੀ ਰਾਗ ਦੀਆਂ ਸੁਰਾਂ। ਸੱਜਣ ਨਾਲ ਦੇ ਕਮਰੇ ਵਿੱਚ ਹੈ, ਇੱਕੋ ਦਮ ਸੂਹੀ ਰਾਗ ਦੀ ਤਾਰ ਛਿੜੀ, ਉੱਚੀ ਆਵਾਜ਼ ਆਈ, ਸੱਜਣ ਸੇਈ ਨਾਲ ਮੈਂ, ਚੱਲਦਿਆਂ ਨਾਲ ਚਲਨ, ਜਿੱਥੇ ਲੇਖਾਂ ਮੰਗੀਐ ਤਿੱਥੇ ਖੜੇ ਦਿਸਨ। ਆਵਾਜ਼ ਆਈ, ਉੱਜਲ ਕੇਹਾਂ ਚਿਲਕਣਾ, ਕੁਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ, ਜੇ ਸੋ ਧੋਵਾਂ ਤਿਸ। ਆਵਾਜ਼ ਆਈ, ਬੱਗਾਂ ਬੱਗੇ ਕੱਪੜੇ, ਤੀਰਥ ਮੰਝ ਵਸਨ, ਕੁੱਟ ਕੁੱਟ ਜੀਆਂ ਖਾਵਨੇ, ਬੱਗੇ ਨਾ ਕਹੀਆਂ ਭੋਗ ਪਿਆ ਜਦੋਂ। ਅਤੇ ਸੱਜਣ ਨੇ ਬੂਹਾ ਖੋਲਿਆ, ਤਾਂ ਕਿ ਚਰਨਾਂ 'ਤੇ ਡਿੱਗਾਂ। ਕਹਿਣ ਲੱਗਾ, ਸੰਤ ਜੀ, ਜੋ ਕੋਈ ਤੁਸੀਂ ਗਾਉਂਦੇ ਪਏ ਹੋ ਅਸਲ ਵਿੱਚ ਮੇਰਾ ਆਪਣਾ ਅੰਦਰ ਹੈ। ਜੇ ਗੁਰੂ ਕਹਿੰਦਾ ਇਹਨੂੰ ਸਜ਼ਾ ਦਿਓ, ਇਹਨੂੰ ਕੈਦਖਾਨੇ ਸੱਟੋ, ਨਹੀਂ, ਮੇਰਾ ਗੁਰੂ ਤਰਸ ਦੇ ਘਰ ਵਿੱਚ ਆ ਕੇ ਵੀ ਬਾਣੀ ਆਉਂਦੀ ਸੀ। ਇੱਕ ਪ੍ਰਮਾਣ ਸਿਰਫ ਕਹਿ ਕੇ ਸੰਪੂਰਨਤਾ, ਹਜ਼ੂਰ ਐਮਨਾਬਾਦ ਦੀ ਧਰਤੀ 'ਤੇ ਗਏ ਨੇ, ਤਰਸ ਦਾ ਸੋਮਾ ਹੈ ਮੇਰਾ ਗੁਰੂ। ਆਉਣ ਤੋਂ ਪਹਿਲਾਂ ਜਦੋਂ ਉੱਥੇ ਕਤਲੋ ਗਾਰਤ ਹੋਣੀ ਹੈ, ਉਦੋਂ ਪਹਿਲਾਂ ਕਹਿ ਦਿੱਤਾ ਹੈ ਲਾਲੋ ਅਤੇ ਗੁਰਮੁਖੋ। ਗੁਰੂ ਗ੍ਰੰਥ ਸਾਹਿਬ ਵਿੱਚ ਅਮੀਰਾਂ ਦੀ ਬਾਣੀ ਨਹੀਂ। ਅਸੀਂ ਆਮ ਤੌਰ 'ਤੇ ਅਮੀਰਾਂ ਦੀ ਬਾਣੀ ਤੋਂ ਮੁਰਾਦ ਉਹਨਾਂ ਦੇ ਨਾਮ ਅਮੀਰਾਂ ਦੇ ਨਹੀਂ। ਅੱਜ ਸਾਡਾ ਸੁਭਾਗ ਹੈ, ਜੇ ਕੋਈ ਵੱਧ ਪੈਸਾ ਦਿੰਦਾ, ਉੱਤੋਂ ਲੈ ਕੇ ਥੱਲੇ ਤੱਕ ਜਿੰਨੇ ਪੈਸੇ ਜ਼ਿਆਦਾ, ਉਹਨਾਂ ਉੱਚੀਆਂ ਡਿਗਰੀਆਂ, ਉਹਨੇ ਉੱਚੇ ਸਰੋਪੇ। ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਵਿੱਚ ਰਾਏ ਬੁਲਾਰ ਦਾ ਨਾਮ ਨਹੀਂ, ਬਾਣੀ ਪੜ੍ਹਨ ਵਾਲੇ ਜਾਣਦੇ ਨੇ। ਭਗੀਰਥ ਦਾ ਨਾਮ ਨਹੀਂ, ਮਨਸੁੱਖ ਦਾ ਨਾਮ ਨਹੀਂ, ਮਲਕ ਭਾਗੋ ਦਾ ਨਾਮ ਨਹੀਂ। ਠੀਕ ਹੈ, ਸਿੱਖੀ ਕਮਾਈ, ਬਾਣੀ ਵਿੱਚ ਉਹਨਾਂ ਦਾ ਨਾਮ ਹੈ ਜਿਨ੍ਹਾਂ ਦੇ ਨਾਮ ਨੂੰ ਪਿੰਡ ਵਿੱਚ ਵੀ ਕੋਈ ਨਹੀਂ ਸੀ ਜਾਣਦਾ। ਮਹਾਰਾਜ ਕਿਹਨਾਂ ਦਾ? ਸੱਤ ਵਾਰੀ ਨਾਂ ਆਇਆ ਭਾਈ ਲਾਲੋ ਦਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਸੱਤ ਵਾਰੀ ਭਾਈ ਲਾਲੋ, ਅਤੇ ਦੋ ਵਾਰੀ ਆਪਾਂ ਪੜ੍ਹਦੇ ਹਾਂ ਸ਼ਲੋਕ ਮਰਦਾਨਾ। ਪਹਿਲਾਂ ਮੇਰੇ ਕਹਿਣ ਤੋਂ ਮੁਰਾਦ, ਜਿਨ੍ਹਾਂ ਦਾ ਪਿੰਡ ਵਿੱਚ ਨਾਮ ਨਹੀਂ, ਮੇਰੇ ਗੁਰੂ ਨੇ ਗ੍ਰੰਥ ਸਾਹਿਬ ਵਿੱਚ ਉਹਨਾਂ ਨੂੰ ਜੁਗੋ ਜੁਗ ਅਟਲ ਕਰ ਦਿੱਤਾ। ਹਜ਼ੂਰ ਐਮਨਾਬਾਦ ਦੀ ਧਰਤੀ 'ਤੇ ਗਏ, ਹਮਲੇ ਤੋਂ ਪਹਿਲਾਂ ਬਾਣੀ ਆਈ, ਅਤੇ ਬਾਬਾ ਜੀ ਨੇ ਕਿਹਾ ਲਾਲੋ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਗੁਰਮੁਖੋ, ਜਿਸ ਦਿਨ ਭਾਣੇ ਵਾਪਰ ਗਏ, ਪਹਿਲਾਂ ਬਾਬੇ ਦੀ ਕਿਸੇ ਨਾ ਸਾਰ ਨਾ ਲਈ, ਅਤੇ ਗੁਰੂ ਕਹਿ ਕੇ ਗਿਆ ਲਾਲੋ, ਜਿਹੜੇ ਲੋਕ ਅੱਜ ਮੈਨੂੰ ਟਿੱਚਰਾਂ ਕਰਦੇ ਨੇ, ਮੇਰੀਆਂ ਗੱਲਾਂ ਚੇਤੇ ਕਰਕੇ ਰੋਣਗੇ। ਉਸ ਵੇਲੇ ਬਚਨ ਕਿਹਾ, ਕਾਇਆ ਕੱਪੜ ਟੁੱਕ ਟੁੱਕ ਹੋਸੀ, ਹਿੰਦੁਸਤਾਨ ਸਮਾਲ ਸੀ ਬੋਲਾ। ਬੋਲਾ ਦਾ ਅਖਰੀ ਅਰਥ ਹੈ ਬੋਲ। ਕਾਇਆ ਕੱਪੜ ਟੁੱਕ ਟੁੱਕ ਹੋਸੀ, ਹਿੰਦੁਸਤਾਨ ਸਮਾਲ ਸੀ ਬੋਲਾਂ। ਕਹਿਣ ਲੱਗੇ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾਂ। ਜਿੱਦਣ ਕਾਇਆ ਕੱਪੜ ਟੁਕੜੇ ਟੁਕੜੇ ਹੋ ਗਿਆ, ਗਲਾਂ ਵਿੱਚ ਮੋਤੀਆਂ ਦੇ ਖਾਰ ਤੋੜ ਦਿੱਤੇ, ਸੁਹਾਗਣਾਂ ਦੇ ਸਿਰ ਦੇ ਕੇਸ ਕੈਂਚੀਆਂ ਨਾਲ ਕੱਟ ਦਿੱਤੇ, ਹਰ ਪਾਸੇ ਰੋਣਾ ਅਤੇ ਕੀਰਨੇ ਸਨ, ਉੱਥੇ ਰਬਾਬ ਵੱਜੀ। ਤਰਸ ਦੇ ਘਰ ਵਿੱਚ ਆ ਕੇ ਕਹਿਣ ਲੱਗੇ, ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੈ ਵੇਸ। ਬਾਣੀ ਆਈ ਨਾਲ, ਕਹਿਣ ਲੱਗੇ, ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁਨੀਅਨ, ਗੱਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਖੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ। ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੈ ਵੇਸ਼। ਬਾਬਾ ਜੀ ਨੇ ਕੇਵਲ ਉਹਨਾਂ ਨੂੰ ਨਹੀਂ ਕਿਹਾ, ਸਾਹਮਣੇ ਖਲੋਤੇ ਅਤੇ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਵੀ ਸ਼ਬਦ ਹਿੰਦੁਸਤਾਨ ਆਇਆ ਹੈ, ਸਾਹਮਣੇ ਖਲੋਤਾ ਬਾਬਰ ਅਤੇ ਕਹਿਣ ਲੱਗੇ ਬਾਬਰ। ਅਸੀਂ ਆਮ ਤੌਰ 'ਤੇ ਕਹਿੰਦੇ ਹਾਂ ਬਾਬਾ ਜੀ ਨੇ ਕਿਹਾ ਬਾਬਰ ਜਾਬਰ, ਬਾਬਰ ਜਾਬਰ ਬਿਲਕੁਲ ਨਹੀਂ, ਕਹਿਣ ਲੱਗੇ ਬਾਬਰ ਜਾਬਰ ਨਹੀਂ, ਤੂੰ ਜਮਦੂਤ ਹੈ ਅਤੇ ਤੇਰੇ ਸਿਪਾਹੀ ਖਲਕੇ ਕੁੱਤੇ ਨੇ ਜਿਨ੍ਹਾਂ ਨੇ ਰਤਨਾਂ ਵਰਗੇ ਕੀਮਤੀ ਸਰੀਰਾਂ ਨੂੰ ਪਾੜ ਕੇ ਰੱਖ ਦਿੱਤਾ। ਤਰਸ ਦੇ ਘਰ ਵਿੱਚ ਆਏ ਅਤੇ ਬਾਣੀ ਆਈ, ਕਹਿਣ ਲੱਗੇ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜੰਮ ਕਰ ਮੁਗਲ ਚੜ੍ਹਾਇਆ। ਅਤੇ ਨਾਲ ਬਚਨ ਕਿਹਾ ਸੀ, ਕਹਿਣ ਲੱਗੇ ਰਤਨ ਵਿਗਾੜ, ਉਸ ਵਿੱਚ ਇੱਕ ਤੁਕ ਹੈ, ਰਤਨ ਵਿਗਾੜ ਵਿਗੋਏ ਕੁੱਤੀ ਮੋਇਆ ਸਾਰ ਨਾ ਕਾਹੀ। ਗੁਰਮੁਖੋ ਰੱਬ ਦੀ ਸਿਫਤ ਵੀ ਜੁੜ ਕੇ ਪਿਆਰੇ ਨੂੰ ਦੇਖ ਕੇ ਬਾਣੀ ਆਉਂਦੀ ਸੀ। ਜਦੋਂ ਕੋਈ ਸਿੱਖ ਜਗਿਆਸੂ ਪ੍ਰਸ਼ਨ ਕਰਦਾ ਉਦੋਂ ਬਾਣੀ ਆਉਂਦੀ ਸੀ, ਜਦੋਂ ਅੰਨ ਮੱਤ ਵਾਲਾ ਕੋਈ ਚਰਚਾ ਕਰਦਾ ਉਦੋਂ ਬਾਣੀ ਆਉਂਦੀ ਸੀ, ਅਤੇ ਚੌਥਾ ਤਰੀਕਾ ਜਦੋਂ ਕੋਈ ਦਰਦਬੰਦ ਦਿਸਦਾ ਅਤੇ ਉਦੋਂ ਮੇਰੇ ਗੁਰੂ ਦੇ ਹਿਰਦੇ ਵਿੱਚ ਬਾਣੀ ਆਉਂਦੀ ਹੈ। ਇਸ ਵਿਸ਼ੇ ਨੂੰ ਭੁੱਲਿਓ ਨਾ, ਆਪਾਂ ਦੁਪਹਿਰ ਦੇ ਦੀਵਾਨ ਵਿੱਚ ਫਿਰ ਇਹਨੂੰ ਅੱਗੇ ਤੋਰਨਾ ਹੈ ਕਿ ਬਾਣੀ ਆਈ ਕਰਤਾਰਪੁਰ, ਬਾਣੀ ਬਹੁਤ ਉਚਾਰਨ ਕੀਤੀ ਗਈ, ਫਿਰ ਬਾਣੀ ਵਿੱਚ ਇੱਕੋ ਅੰਕਾਰ ਬਾਬਾ ਜੀ ਨੇ ਆਰੰਭ ਵਿੱਚ ਲਿਖਿਆ, ਜਿੱਥੇ ਮੰਗਲ ਕੀਤਾ ਉੱਥੇ ਸਤਿਗੁਰ ਪ੍ਰਸਾਦ ਲਿਖਿਆ। ਇਹ ਕਿਉਂ ਲਿਖਿਆ, ਕਿਆ ਇਹਦਾ ਕਾਰਨ ਕੀ ਸੀ, ਇਹ ਆਉਣ ਵਾਲੇ ਦੀਵਾਨਾਂ ਵਿੱਚ ਆਪਾਂ ਵਾਚਾਂਗੇ। ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜਾ ਟਿਕ ਕੇ ਸਰਵਣ ਕੀਤਾ ਹੈ, ਪਹਿਲੀ ਵਾਰ ਆਪ ਗੁਰਮੁਖਾਂ ਦੇ ਆਪ ਸੰਗਤ ਦੇ ਦਰਸ਼ਨ ਹੋਏ ਨੇ, ਕਿਰਪਾ ਕਰਿਆ ਜੇ। ਵੇਖੋ ਗਿਣਤੀ ਦੀ ਗੱਲ ਨਹੀਂ ਹੁੰਦੀ, ਮੈਂ ਕਹਿੰਦਾ ਇੰਨੇ ਸਰੀਰ ਬੈਠੇ ਹੋਣ, ਟਿਕ ਕੇ ਬੈਠੇ ਹੋਣ, ਗੱਲ ਕਰਨ ਵਾਲੇ ਨੂੰ ਵੀ ਰਸ ਆਵੇ ਅਤੇ ਸੁਣਨ ਵਾਲੇ ਨੂੰ ਵੀ ਆਵੇ। ਗੁਰੂ ਕਿਰਪਾ ਕਰੇ, ਬਾਕੀ ਦੀਵਾਨਾਂ ਵਿੱਚ ਫਿਰ ਗੁਰੂ ਗ੍ਰੰਥ ਸਾਹਿਬ ਹੀ ਵਿਸ਼ਾ ਆਪਾਂ ਰੱਖਾਂਗੇ। ਖੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।